दोहेरा रिदा केदार सुधारनो तजनो सर्व विकार सतगुर करना जल पर भगत कृकी है सार।
वाहिगुरु जी का खालसा वाहिगुरु जी की फतेह। पतित पावन गुरु गरीब निवास अंतर जामी पार ब्रह्म परमेश्वर धन ताना श्री गुरु तेग बहादुर साहिब जी दे पावन पुरत इतिहासिक अस्थाना ते गुरियाई ते सुशोभित आज्ञा पई अकाल की तभी चलायो पंथ सब सिखन को हुक्म है गुरु मान्यो ग्रंथ। धन धन श्री गुरु ग्रंथ साहिब जी दी पावन पवित्र गोद विखे विराजमान परम सन्मान योग गुरु खालसा सात संगत जीओ आप जी अत्यंत कृपा दे पात्र हो के नितां प्रति शाम दे दीवाना विखे हाजरियां भर के गुरु इतिहास दी पावन कथा श्रवण करदे हो। महाकवि संतोख सिंह जी गुरु नानक पातशाह दा पावन इतिहास अपनी कलम द्वारा लिख रहे हन। पिछले प्रकरणा विखे आप जी ने श्रवण कीता है कि धन धन श्री गुरु नानक पातशाह जिन्हां ने इस युग विखे भगती का प्रकाश करने लई अवतार धारिया साडे वर्गे मनमुखी कलयुगी जीवा का उद्धार करने लई सतगुरु जी सरगुण स्वरूप धार के इस पावन धरती ते आए। आप नारायण कला तार जग मह परवरियो निरंकार आकार जोत जग मंडल करियो। निरंकारी जोत इस धरती ते आई ओ जोत शब्द द्वारा सारे दे हिरदे नु प्रकाश कर रही है। आज उस जोत ने अपना शरीर बदलना है क्योंकि मनुखा का यह सुभाव है कि साड़ी उम्र तकरीबन 100 साल या इस तो थोड़ी वध थोड़ी घट इतनी होंगी है। गुरु नानक पातशाह जी अपने शरीर की उम्र जान के अते यह निरंकारी जोत कि शरीर विच आनी है यह फर्क कर रही है। यह फर्क करने लई गुरु नानक पातशाह जी ने पहला तो यह कार्य किया जेडे वाधू सिख सन लंगर छकण वाले गल्ला मारन वाले उन्हां लई महाराज ने फर्क कीती। लांगरी सिख नूं आख्या भाई गुरसिखा इस तरह कर तू प्रशादा इस टाइम दा कर दे अठ पैरी प्रशादा कर दे इसे तरह तुसां ने लंगर वरताउणा है। लांगरी सिख सतगुरु दा हुक्म मन के लंगर अठ पैर बाद वरताउण लगा। सतगुरु जी करड़ी प्रीख्या वेख के कुछ सिख तां अपने घरां नूं चले गए। सतगुरु ने होर करड़ी प्रीख्या कीती लांगरी सिख नूं आख्या प्यारे गुरसिखा इस तरह कर हुण प्रशादा 16 पैर बाद कर दे 2 दिन बाद 8 दूना 16 पैर जेडे जेडे गुरसिख परपक रहणगे अपनी भुख नूं काबू कर लैणगे ओही गुरसिखी ते पक्के उतरणगे। लांगरी सिख ने इसे तरह कीता प्रशादा 16 पैर बात करता। सतगुरु जी होर करड़ी प्रीख्या कर रहे हैं। सतगुरु ने गुरसिखा नूं आख्या गुरु के प्यारे हो ਤੁਸੀਂ ਆਪਣੇ ਹੱਥੀ ਕਿਰਤ ਕਰੋ ਤੇ ਕਿਰਤ ਕਰਨ ਲਈ ਹਲ ਵਾਹੋ, ਫਸਲਾਂ ਨੂੰ ਤਿਆਰ ਕਰੋ ਕਿ ਗਰੀਬੀ ਦੂਰ ਹੋਵੇ। ਤੇ ਗੁਰੂ ਕੇ ਪਿਆਰੇ ਕਿਰਤ ਕਰਦੇ ਹਨ, ਸਤਿਗੁਰੂ ਜੀ ਮਹਾਰਾਜ ਆਪ ਉਹਨਾਂ ਸਿੱਖਾਂ ਦੀ ਨਿਗਰਾਨੀ ਕਰ ਰਹੇ ਹਨ। ਤੇ ਗੁਰੂ ਕੇ ਪਿਆਰਿਆਂ ਨੇ ਜਦੋਂ ਆਪਣੇ ਹੱਥੀ ਕਿਰਤ ਕਰਕੇ ਸਾਰੀ ਫਸਲਾਂ ਤਿਆਰ ਹੋ ਗਈਆਂ, ਆਖਣ ਲੱਗੇ ਮਹਾਰਾਜ ਹੁਣ ਫਸਲ ਤਿਆਰ ਹੋ ਗਈ ਹੈ, ਆਪ ਜੀ ਬਖਸ਼ਿਸ਼ ਕਰੋ, ਇਹਦਾ ਕੀ ਕਰਨਾ ਹੈ। ਸਤਿਗੁਰੂ ਜੀ ਆਪ ਖੇਤਾਂ ਵਿੱਚ ਗਏ ਤੇ ਉਹ ਸਾਰੀ ਫਸਲ ਦਾ ਇਕੱਠ ਕਰਾ ਕੇ ਭਾਵ ਉਹਦੇ ਉੱਚੇ ਅਵਾਰ ਲਵਾ ਕੇ ਆਖਣ ਲੱਗੇ ਵੀ ਗੁਰੂ ਕੇ ਪਿਆਰਿਓ, ਸਾਡਾ ਹੁਕਮ ਮੰਨੋ ਕਿ ਇਸ ਫਸਲ ਨੂੰ ਅੱਗ ਲਗਾ ਦਿਓ। ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਕਿਉਂਕਿ ਮਹਾਰਾਜ ਗੁਰਸਿੱਖਾਂ ਦੇ ਅੰਦਰੋਂ ਇਹ ਲਾਲਚ ਦੂਰ ਕਰਨਾ ਚਾਹੁੰਦੇ ਹਨ ਕਿ ਆਪਣੀ ਲਾਲਚ ਨੂੰ ਅੱਗ ਲਗਾ ਦਿਓ। ਫਸਲ ਜਾਂ ਖਾਣ ਪੀਣ ਲਈ ਕੋਈ ਦਾਣਾ ਹੈ, ਉਹਨੂੰ ਅੱਗ ਲਗਾਉਣ ਦਾ ਭਾਵ ਕਿ ਆਪਣੇ ਹਿਰਦੇ ਜਿਹੜਾ ਲਾਲਚ ਹੈ ਇਹਨੂੰ ਅੱਗ ਲਗਾਉਣਾ ਹੈ, ਲਾਲਚ ਨੂੰ ਦੂਰ ਕਰੋ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਲਾਲਚ ਨੂੰ ਦੂਰ ਕਰਨਾ, ਉਹਨਾਂ ਨੇ ਸਤਿਗੁਰ ਦਾ ਹੁਕਮ ਮੰਨ ਲਿਆ ਤੇ ਫਸਲ ਨੂੰ ਅੱਗ ਲਗਾ ਦਿੱਤੀ। ਜਿਹੜੇ ਥੋੜੇ ਕੱਚੇ ਸਨ ਆਖਣ ਲੱਗੇ ਮਹਾਰਾਜ ਸਾਡੇ ਤੋਂ ਇਹ ਕੰਮ ਨਹੀਂ ਹੁੰਦਾ, ਆਪਣੇ ਹੱਥੀ ਕਿਰਤ ਕਰਕੇ ਜੋ ਫਸਲ ਤਿਆਰ ਕੀਤੀ ਹੈ ਉਹਨੂੰ ਅੱਗ ਲਗਾਈ ਨਹੀਂ ਜਾਂਦੀ, ਬਖਸ਼ਿਸ਼ ਕਰੋ ਮਹਾਰਾਜ, ਇਹ ਹੁਕਮ ਨਹੀਂ ਮੰਨਿਆ ਜਾਂਦਾ। ਕੁਝ ਵਿਰਲੇ ਸਿੱਖਾਂ ਨੇ ਹੁਕਮ ਮੰਨਿਆ ਸਤਿਗੁਰ ਪਾਤਸ਼ਾਹ ਦਾ ਤੇ ਉਹਨਾਂ ਦੀ ਸਤਿਗੁਰ ਜੀ ਹੋਰ ਕਰੜੀ ਪ੍ਰੀਖਿਆ ਕਰਨ ਲੱਗੇ ਹਨ। ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਧਾਰਨਕ ਰੂਪ ਧਾਰਿਆ, ਧਾਰਨਕ ਆਖਦੇ ਹਨ ਕਿ ਉਹ ਭਿਆਨਕ ਰੂਪ, ਸ਼ਿਕਾਰੀਆਂ ਵਾਲਾ ਰੂਪ ਸਤਿਗੁਰ ਸਾਹਿਬ ਜੀ ਨੇ ਧਾਰਿਆ ਹੈ। ਤੇ ਗੁਰੂ ਨਾਨਕ ਪਾਤਸ਼ਾਹ ਰਾਗ ਸ੍ਰੀ ਰਾਗ ਵਿਖੇ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਆਓ ਸਾਰੇ ਗੁਰਮੁਖ ਪਿਆਰੇ ਮਿਲ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨਗੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਰਹਿਮਤ ਕਰ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦੇ ਹੋਏ ਇਹ ਪਾਵਨ ਕਥਾ ਵਿਚਾਰਾ ਸਰਵਣ ਕਰੀਏ ਜੀ। ਸਾਰੇ ਗੁਰਮੁਖ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ, ਇੱਕ ਸਵਾਨ ਦੋਏ ਸਵਾਨੀ ਨਾਲ, ਪਲਕੇ ਪੌਂਕੇ ਸਦਾ ਬਿਆਲ।
ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਸ੍ਰੀ ਰਾਗ ਵਿਖੇ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਘਰ ਚੌਥਾ ਇਹ ਗੁਰੂ ਕੇ ਪਿਆਰਿਓ, ਸ੍ਰੀ ਰਾਗ ਵਿੱਚ ਚੌਥੇ ਘਰ ਵਿਖੇ ਇਸ ਪਾਵਨ ਸ਼ਬਦ ਨੂੰ ਗਾਉਣ ਦਾ ਹੁਕਮ ਹੈ, ਤਾਗੀਦ ਹੈ। ਇਹ ਗੁਰਬਾਣੀ ਰਾਗਾਂ ਵਿੱਚ ਹੈ ਤੇ ਰਾਗਾਂ ਵਿੱਚ ਹੀ ਇਸ ਪਾਵਨ ਸ਼ਬਦ ਨੂੰ ਗਾਉਣਾ ਹੈ ਤੇ ਘਰ ਚੌਥਾ ਚੌਥੇ ਘਰ ਵਿੱਚ ਗਾਉਣਾ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਸਾਡੇ ਅੰਦਰ ਇੱਕ ਕੁੱਤਾ ਹੈ ਜਿਸ ਨੂੰ ਲੋਭ ਆਖਦੇ, ਕਿਸੇ ਨੇ ਦੂਜੇ ਬਾਰੇ ਨਹੀਂ ਆਖਣਾ, ਇੱਥੇ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਆਖ ਰਹੇ ਹਨ। ਜਿਹੜਾ ਚੰਗਾ ਪੁਰਖ ਹੈ ਸਿੱਖਿਆ ਦੇ ਰਿਹਾ ਕਿਸੇ ਦੂਜੇ ਨੂੰ, ਉਹ ਆਪਣੇ ਆਪ ਨੂੰ ਪਹਿਲਾਂ ਆਖਦਾ ਕਿ ਮੇਰੇ ਅੰਦਰ ਇਤਨੇ ਅਵਗੁਣ ਹਨ, ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਸਭ ਤੋਂ ਅਸੀਂ ਬੁਰੇ ਹਾਂ, ਸਾਡੇ ਅੰਦਰ ਕਿਤਨੇ ਅਵਗੁਣ ਹਨ। ਏਕ ਸਵਾਨ ਇੱਕ کتا ہے لوب کتا دو سوانی نال اے دو نال آسا ترشنا یہ دوے کتیاں ہیں پلکے پوک ہے سدا بیان بندہ سویرے سویرے اٹھتا ہے اڑتے سار ہی وہ من وشے وکار شروع لالچ شروع کہ اج اوتھے جانا ہے وہ کام کرنا ہے وہ کمانا ہے آسا ترشنا شروع جدو دن چڑھتا ہے اسی ویلے خیال ساڈے بدل جاندے کدی دھیان رکھنا امرت ویلے جڑے گرسکھ جاگتے ہیں انہاں گرسکھاں دے من نوں ٹکاو رہندا ہے کہ امرت ویلے کوئی خیال نہیں ایک وہ خیال ہے ستگر دی گربانی نال جڑنا اپنے آتم سروپ دی پچھان کرنی تن گرو مکھ پیارے جڑے امرت ویلے جا کے اپنے آپ دی پچھان کر دے انہاں دے اندر اے وکار نہیں پر جڑے گرو کرپا دے پاتر نہیں بندے ستگر جی انہاں دی وستھا اپنے آپ تے ٹکاو کر کے سمجھا رہے ہیں سویرے اٹھتے ہی پلکے پوک ہے سدا بیان اے سویرے سویرے ہی وشے وکار لالچ آشا ترشنا ہر منک نو چمڑیاں ہوئیاں ہن
کوڑ چھڑا مٹھا مردار تانک روپ راہ کرتا
تے ایک شکاری کول تانک دے کول چھرا بھی ہوندا ہے ساڈے ہر ایک دے کول ایک چھرا ہے اسی سارے تانک بنے ہوئے ہیں تانک پیانک روپ شکاری والا روپ کسی نو تھگن والا روپ تھگ رہے ہیں جھوٹ بول کے کوڑ چھرا مٹھا مردار کسی نو تھگنا او کی ہے مردار کھانا کوڑ بول مردار کھائے کوڑ بول کے مردار کھانا مریا ہویا کھانا ویسے اسی سکھ مند سارے آخر اسی مردار نہیں کھاتے پر سارے کھا رہے ہیں تھگیاں مارنیاں روز تے روز ہی مردار کھانا یہ اندرلی وسط ہے باہرلی نہیں کئی باہروں جھوٹ بول دے انہاں دا کام تندا ہے پر کوشش کریے اے جھوٹ کٹدا کٹدا کٹ جاوے گرو کرپا صدقہ اپنے آپ نہیں کٹدا ارداس پینتی کریے کہ مہاراج کوڑ نہ روے تھگیا نہ ماریے مردار نہ کھائیے جڑے کوڑ بول دے ہاں اے کوڑ بولنا ہی انہاں کول چھرا ہے کسے نو ٹھگنا ہے حق پرایا نانکا اس سور اس گائے اس سور اس گائے ساڈے ہندو برا گا نو ماں سمجھ دے تے مسلمان برا سو نو پوتر سمجھ دے اودا ماس نہیں کھاؤ دے پر پرائے حق نو کھانا مردار کھان دے سمان ہے پرائے حق نو کھان دے سمان ہے اس کر کے پیارے کوڑ مٹھا اے جھوٹ روپی جڑا اسی روز اپنے کول چھرا رکھیا ہویا ہے اتے ٹھگیا مار کے مردار کھانے ہاں یہی ساڈا تانک روپ ہے
میں پت کی پند نہ کرنی کی کار ہوں بگڑا روپ رہا بکرال
ساڈا روپ بگڑیا ہویا ہے روپ آخدے اندلا سوے سروپ انتش کرن اے من بگڑیا ہویا ہے اتنا بھیانک ہے بکرال بڑیا ہویا بڑا ڈراؤنا ہے اسی گرو دی سکھیا لیندے ہی نہیں میں پت کی پند نہ کرنی کی کار ਸਿੱਖਿਆ ਲੈ ਨਹੀਂ ਰਹੇ ਆਪਣੇ ਪਤੀ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ। ਇਸ ਕਰਕੇ ਸਾਡਾ ਅੰਦਰੂਨੀ ਅੰਤਿਸ਼ਕਰਨ ਬੜਾ ਭਿਆਨਕ ਬਣਿਆ ਹੋਇਆ ਹੈ।
ਤੇਰਾ ਇੱਕ ਨਾਮ ਸਾਰੇ ਸੰਸਾਰ, ਮੈਂ ਇਹੋ ਆਧਾਰ।
ਗੁਰੂ ਨਾਨਕ ਪਾਤਸ਼ਾਹ ਕੁਰਬਾਨ ਕਰ ਰਹੇ ਹੈ, ਵਾਹਿਗੁਰੂ ਪਰਮੇਸ਼ਰ, ਨਿਰੰਕਾਰ ਪਰਮੇਸ਼ਰ, ਤੁਹਾਡਾ ਇੱਕ ਨਾਮ ਪੂਰੇ ਸੰਸਾਰ ਨੂੰ ਉਤਾਰ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਸ਼ਰਧਾ ਨਾਲ ਅਸੀਂ ਆਖਦੇ ਹਾਂ ਵਾਹਿਗੁਰੂ ਵਾਹਿਗੁਰੂ, ਪਰ ਸ਼ਰਧਾ ਨਹੀਂ, ਭਰੋਸਾ ਨਹੀਂ। ਜਿਹਨੇ ਇੱਕ ਵਾਰੀ ਆਖਤਾ ਸ਼ਰਧਾ ਨਾਲ, ਉਹ ਤਾਂ ਤਰ ਗਿਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਅਗਾਂਹ ਗੁਰੂ ਦਾ ਫਰਜ਼ ਹੈ, ਗੁਰੂ ਨੇ ਪਾਰ ਕਰਨਾ ਕਿ ਵਾਹਿਗੁਰੂ ਤੁਹਾਡਾ ਇੱਕੋ ਨਾਮ ਪੂਰੇ ਸੰਸਾਰ ਨੂੰ ਤਾਰ ਦਿੰਦਾ ਹੈ, ਤਾਰ ਰਿਹਾ ਹੈ ਅਤੇ ਤਾਰੇਗਾ। ਮੈਂ ਇਹ ਆਸ, ਇਹੋ ਆਧਾਰ, ਮੇਰੇ ਮਨ ਵਿੱਚ ਇਹੀ ਆਸਾ ਹੈ ਤੇ ਇਹੀ ਆਧਾਰ ਹੈ।
ਰਾਵ ਮੁਖ ਨਿੰਦਾ ਆਖਾ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾ।
ਨਾਮ ਦੇ ਕੇ ਗੁਰੂ ਨਾਨਕ ਪਾਤਸ਼ਾਹ ਅਗਾਂਹ ਵਿਚਾਰ ਤੋਰਦੇ ਹਨ ਕਿ ਅਸੀਂ ਤਾਂ ਦਿਨ ਰਾਤ ਆਪਣੇ ਮੁਖ ਤੋਂ ਨਿੰਦਾ ਆਖਦੇ ਹਾਂ, ਦੂਜੇ ਬਾਰੇ ਕੁਛ ਭੈੜੇ ਸ਼ਬਦ ਆਖਣੇ ਇਹ ਨਿੰਦਾ ਹੈ। ਸਤਿਗੁਰ ਜੀ ਤਾਂ ਇੱਥੇ ਤੱਕ ਆਖਦੇ ਕਿ ਨਿੰਦਾ ਨਹੀਂ ਕਰਨੀ, ਇਹ ਅੰਦਰੂਨੀ ਗੁਣ ਹਨ, ਇਹਨਾਂ ਗੁਣਾਂ ਨੂੰ ਸਾਂਭ ਕੇ ਰੱਖੋ। ਨਿੰਦਾ ਨਹੀਂ ਕਰਨੀ ਇਹ ਗੁਣ ਹੈ, ਨਿੰਦਾ ਕਰਨੀ ਔਗੁਣ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਕਿਸੇ ਦੀ ਵੀ ਨਿੰਦਾ ਨਹੀਂ ਕਰਨੀ, ਪਰ ਅਸੀਂ ਤਾਂ ਦਿਨ ਰਾਤ ਨਿੰਦਾ ਕਰ ਕਰਕੇ ਆਪਣੇ ਮਨ ਨੂੰ ਕਾਲਾ ਕਰ ਰਹੇ ਹਾਂ। ਕਬੀਰ ਸਾਹਿਬ ਜੀ ਗੌੜੀ ਰਾਗ ਵਿਖੇ ਫਰਮਾਨ ਕਰਦੇ, ਨਿੰਦਕ ਹਮਰੇ ਕੱਪੜੇ ਧੋਏ, ਸਾਡੇ ਕੱਪੜੇ ਨਿੰਦਕ ਧੋ ਰਹੇ, ਸਾਡੇ ਅੰਤਸ਼ਕਰ ਦੀ ਮੈਲ ਨੂੰ ਨਿੰਦਕ ਧੋ ਕੇ ਆਪਣੇ ਅੰਦਰ ਲੈ ਜਾ ਰਿਹਾ, ਉਹਦਾ ਹਿਰਦਾ ਕਾਲਾ ਹੋ ਰਿਹਾ। ਇਹ ਸਤਿਗੁਰ ਪਾਤਸ਼ਾਹ ਅਸੀਂ ਤਾਂ ਦਿਨ ਰਾਤ ਨਿੰਦਾ ਕਰ ਰਹੇ ਹਾਂ, ਮੁੱਖ ਨਿੰਦਾ ਆਖਾਂ ਦਿਨ ਰਾਤ, ਸਾਡੇ ਵਿੱਚ ਇਹੀ ਵੱਡਾ ਅਵਗੁਣ ਹੈ, ਅਸੀਂ ਕੀ ਕਰੀਏ।
ਪਰ ਕਰ ਜੋ ਹੀ ਨੀਚ ਸਨਾ।
ਨੀਚ ਹਾਂ, ਬੜੇ ਭੈੜੇ ਹਾਂ, ਪਰਾਏ ਕਰ ਵੀ ਕੇ ਤੱਕਦੇ ਹਾਂ, ਜੋ ਹੀ ਵੇਖਦੇ ਹਾਂ ਝਾਤੀ ਮਾਰਦੇ ਹਾਂ ਕਿ ਦੂਜੇ ਘਰ ਕੀ ਹੋ ਰਿਹਾ, ਆਪਣੇ ਘਰ ਨੀ ਬੰਦਾ ਵੇਖ ਰਿਹਾ, ਅਸੀਂ ਸਾਰੇ ਦੂਜੇ ਵੱਲ ਵੇਖ ਰਹੇ ਹਾਂ ਕਿ ਦੂਜੇ ਕੀ ਕਰ ਰਹੇ ਆ, ਆਪਣੇ ਅੰਦਰ ਕੋਈ ਨੀ ਵੇਖਦਾ। ਪਰ ਘਰ ਜੋ ਹੀ ਪਰਾਏ ਘਰ ਵਿਖੇ ਵੇਖ ਰਹੇ ਆ, ਜੋ ਰਹੇ ਆ, ਨੀਚ ਸਨਾਤ, ਅਸੀਂ ਬਹੁਤੇ ਹੀ ਨੀਚ
ਹਾਂ। ਕ੍ਰੋਧ ਤਨ ਵਸੈ ਚੰਡਾਲ, ਤਨ ਕ੍ਰੋਧ ਰਹਾ ਕਰਤਾਰ।
ਸਾਡੀ ਬਿਰਤੀ ਚੰਡਾਲਾ ਵਾਲੀ ਹੈ, ਪੰਜ ਚੰਡਾਲ ਸਾਡੇ ਨਾਲ ਹੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਤਨ ਵਸੈ ਚੰਡਾਲ, ਸਰੀਰ ਦੇ ਅੰਦਰ ਵਸੇ ਇਹ ਚੰਡਾਲ। ਇਹ ਸਤਿਗੁਰ ਜੀ ਇਸ ਕਰਕੇ ਸਾਡਾ ਭਿਆਨਕ ਰੂਪ ਹੈ, ਧਾਨਕ ਰੂਪ ਰਹਾ ਕਰਤਾਰ। ਪਰਮਾਤਮਾ ਨੇ ਇਹ ਧਾਨਕ ਰੂਪ ਮਨੁੱਖ ਦੇ ਹਿਰਦੇ ਵਿੱਚ ਪਾ ਤਾ। ਬਾਹਰੋਂ ਤਾਂ ਬੜੇ ਸੋਹਣੇ ਲੱਗ ਰਹੇ ਹਾਂ, ਪਰ ਸਾਡੇ ਸਭ ਦਾ ਜਿਹੜਾ ਹਿਰਦਾ ਹੈ ਉਹ ਭਿਆਨਕ ਹੈ, ਡਰਾਉਣਾ ਹੈ। ਅਸੀਂ ਹਿਰਦੇ ਕਰਕੇ ਮੈਲੇ ਹੋਏ ਹਾਂ। ਧੰਨ ਗੁਰੂ ਕੇ ਪਿਆਰੇ ਕੋਈ ਵਿਰਲੇ ਸਿੱਖ ਹਨ ਜਿਹੜੇ ਅੰਦਰੋਂ ਬਾਹਰੋਂ ਸ਼ੁੱਧ ਹਨ।
ਆਹੀ ਸੁਰਤ ਮਲੂਕੀ ਵੇ, ਹਉ ਠਗਵਾੜਾ ਠੱਗੀ ਵਿਦੇਸ਼।
ਕੋਈ ਠੱਗ ਠੱਗੀਆਂ ਮਾਰਨ ਵਾਲਾ ਕਿਸੇ ਇੱਕ ਘਰ ਨੂੰ ਠੱਗਦਾ, ਪਰ ਅਸੀਂ ਤਾਂ ਪੂਰੇ ਦੇਸ਼ ਨੂੰ ਠੱਗ ਰਹੇ ਹਾਂ। ਹੋ ਠੱਗਵਾੜਾ ਠੱਗੀ ਦੇਸ਼, ਹਰ ਬੰਦੇ ਨੂੰ ਠੱਗ ਰਹੇ ਹਾਂ। ਸਾਡਾ ਸਰੂਪ ਤਾਂ ਕੀ ਬੜਾ ਸੋਹਣਾ ਹੈ, ਮਲੂਕੀ ਵੇਸ, ਮਲੂਕੀ ਸੁੰਦਰ, ਬੜਾ ਸੋਹਣਾ ਸਰੂਪ ਹੈ, ਪਰ ਫਾਹੀ ਸੁਰਤ, ਸਾਡੀ ਸੁਰਤ, ਸਾਡੇ ਖਿਆਲ, ਸਾਡਾ ਤਿਆਗ ਦੂਜੇ ਨੂੰ ਫਸਾਉਣ ਵਾਲਾ ਹੈ। ਪਿਆ ਭਾਈ ਕਿਸੇ ਤਰੀਕੇ ਨਾਲ ਸੋਹਣੀਆਂ ਗੱਲਾਂ ਕਰਕੇ ਦੂਜੇ ਨੂੰ ਫਸਾਉਂਦੇ ਹਾਂ, ਉਸ ਤੋਂ ਪੈਸੇ ਹੜਪਨੇ ਆ, ਠੱਗੀਆਂ ਮਾਰਦੇ ਆ, ਇਹ ਸਾਡਾ ਅੰਦਰੂਨੀ ਸਰੂਪ ਹੈ।
ਖਰਾ ਸਿਆਲਾ ਬਹੁਤਾ ਪਾਰ, ਤਾਨਕ ਰੂਪ ਰਾ ਕਰਤਾ।
ਅਸੀਂ ਤਾਂ ਕਿਵੇਂ ਦੇ ਆ, ਬਹੁਤੇ ਸਿਆਣੇ ਬਣਦੇ ਆ, ਬੜੇ ਸਿਆਣੇ ਆ, ਪਰ ਜਿਤਨਾ ਸਿਆਣਾ ਬਣ ਰਹੇ ਹਾਂ ਉਤਨਾ ਭਾਰ ਆਪਣੇ ਸਿਰ ਤੇ ਧਾਰਨ ਕਰ ਰਹੇ ਹਾਂ। ਖਰਾ ਸਿਆਣਾ ਬਹੁਤਾ ਭਾਰ, ਉਤਨੀ ਵੱਡੀ ਪੰਡ ਚੁੱਕੀ ਹੋਈ ਹੈ ਸਿਰ ਤੇ। ਸਿਆਣਪ ਹੋਮੈ ਦੀ, ਬੜਾ ਸੋਹਣਾ ਮੈਂ, ਬੜਾ ਸਿਆਣੀ ਹਾਂ, ਗਿਆਨੀ ਹਾਂ, ਵਿਦਵਾਨ ਹਾਂ, ਪੜ੍ਹਿਆ ਲਿਖਿਆ ਡਾਕਟਰ ਹਾਂ ਜਾਂ ਹੋਰ ਗੁਣਾਂ ਵਾਲਾ, ਸਾਰੀ ਸਿਆਣਪ ਹੀ ਹੈ। ਜਿਤਨੇ ਗੁਣਾਂ ਵਾਲਾ ਹਾਂ ਉਤਨਾ ਵੱਡਾ ਹੰਕਾਰ ਹੀ ਆ, ਉਤਨਾ ਵੱਡਾ ਸਿਰ ਤੇ ਭਾਰ ਰੱਖਿਆ ਹੋਇਆ। ਖਰਾ ਸਿਆਣਾ ਬਹੁਤਾ ਭਾਰ, ਹੇ ਗੁਰੂ ਨਾਨਕ ਪਾਤਸ਼ਾਹ ਇਹ ਸਾਡਾ ਸਰੂਪ ਹੈ। ਸਤਿਗੁਰੂ ਆਪਣੇ ਸਰੂਪ ਨੂੰ ਬਿਆਨ ਕਰ ਰਹੇ ਹੈ, ਪਰ ਅਸਾਂ ਨੇ ਗੁਰੂ ਨਾਨਕ ਪਾਤਸ਼ਾਹ ਕੇ ਬੇਨਤੀ ਕਰਨੀ ਹੈ, ਮਹਾਰਾਜ ਸਾਡਾ ਸਰੂਪ ਇਹੀ ਹੈ।
ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਕਿਆ ਮੂੰਹ ਦੇਸਾ ਦੁਸਤ ਚੋਰ।
ਨਾ ਮੈਂ ਕੁਛ ਕੀਤਾ ਹੈ ਨਾ ਕੁਛ ਜਾਣਿਆ ਹੈ, ਅਸੀਂ ਹਰਾਮ ਖੋਰ ਆ, ਆਰਾਮ ਦਾ ਖਾਂਦੇ ਆ, ਅੱਗੇ ਜਾ ਕੇ ਕੀ ਮੂੰਹ ਖਾਵਾਂਗੇ, ਅੱਗੇ ਸਭ ਨੇ ਜਾਣਾ। ਕਈ ਆਖਦੇ ਜੀ ਇੱਥੇ ਖਾ ਲੋ ਹੰਡਾ ਲੋ, ਅੱਗਾ ਕਿੰਨੇ ਵੇਖਿਆ, ਪਰ ਵੇਖਿਆ ਤੇ ਨਹੀਂ, ਵੇਖਣਾ ਪੈਣਾ। ਇੱਥੇ ਦੁੱਖ ਪਾ ਰਹੇ ਆ ਤੇ ਅਗਾਂਹ ਵੀ ਦੁੱਖ ਹੋਣੇ। ਪਹਿਲੀ ਗੱਲ ਤਾਂ ਇਹ ਹੈ ਇੱਥੇ ਦੁੱਖ ਸੁੱਖ ਨਰਕ ਸਵਰਗ ਇਹੀ ਹੈ, ਫਿਰ ਅਗਾਂਹ ਜਦੋਂ ਮਰਨਾ ਹੈ ਉਦੋਂ ਪਤਾ ਲੱਗਣਾ ਵੀ ਕੀ ਹੋਇਆ। ਦੁੱਖ ਸੁੱਖ ਭੋਗ ਰਹੇ ਆ ਇਹ ਕਿਹਦੇ ਕਰਕੇ ਭੋਗ ਰਹੇ ਆ, ਪਿਛਲੇ ਜਨਮਾਂ ਕਰਕੇ, ਪ੍ਰਾਲਬਧ ਕਰਮ ਕਰਕੇ ਹੀ ਬੰਦੇ ਨੂੰ ਦੁੱਖ ਸੁੱਖ ਮਿਲਦੇ ਆ। ਪਰ ਜਿਹੜੇ ਗੁਰਸਿੱਖ ਇਹਨਾਂ ਕਰਮਾਂ ਤੋਂ ਨਿਵਿਰਤ ਹੋ ਜਾਣ ਉਹ ਤਾਂ ਸਿੱਧਾ ਗੁਰੂ ਚਰਨਾਂ ਵਿਖੇ ਉਹਨਾਂ ਦੀ ਸੁਰਤੀ ਲੀਨ ਰਹਿੰਦੀ ਏ। ਇਸ ਕਰਕੇ ਮਹਾਰਾਜ ਅਸਾਂ ਨੇ ਅਗਾਂਹ ਤਾਂ ਜਾਣਾ ਹੈ, ਸਾਡੇ ਕੋਲ ਕੁਛ ਵੀ ਨਹੀਂ, ਨਾ ਜਪ, ਨਾ ਤਪ, ਨਾ ਸੰਜਮ, ਨਾ ਕੋਈ ਚੰਗਾ ਕਰਮ। ਅਸੀਂ ਅਗਾਂਹ ਜਾ ਕੇ ਆਪਣਾ ਕੀ ਮੂੰਹ ਵਿਖਾਵਾਂਗੇ।
ਨਾਨਕ ਨੀਚ ਕੈ ਵਿਚਾਰ, ਤਾਨਕ ਰੂਪ ਰਾ ਕਰਤਾ।
ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਨੀਵਾ ਜਾਣ ਕੇ ਨੀਚ ਆ ਕੇ ਬਿਆਨ ਕਰ ਰਹੇ ਹਨ ਕਿ ਅਸੀਂ ਵੀ ਨੀਚ ਆ ਤੇ ਅਸੀਂ ਵਿਚਾਰ ਕਰਦੇ ਹਾਂ ਉਹਨਾਂ ਨੀਚਾਂ ਦੀ, ਨੀਚ ਵੀ ਆ ਤੇ ਆਪਣੇ ਆਪ ਦੀ ਵਿਚਾਰ ਕਰ ਰਹੇ ਹਾਂ। ਐਸਾ ਸਾਡਾ ਸਰੂਪ ਹੈ, ਅਸੀਂ ਤਾਂ ਧਾਨਕ ਬਣੇ ਹੋਏ ਹਾਂ।
ਕਿਉਂ ਪਈ ਰਾਗ ਅਲਾਪ, ਉੱਚ ਸੁਰ ਸਾਥਾ, ਪਦਤ ਸ਼ਬਦ ਫਿਰ ਹੀ ਜਗਨਾਥਾ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਰਾਗ ਵਿਖੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਅਤੇ ਮਹਾਰਾਜ ਉਜਾੜ ਵਿਖੇ ਫਿਰ ਰਹੇ ਹਨ।
ਗਮਨੇ ਜਾ ਉਜਾੜ ਮਾਨਾ, ਅਪਰਮਾਨ ਮੁਕ ਤੇਜ ਦੀਪਾਨਾ।
ਸੰਤ ਮਹਾਂਪੁਰਸ਼ ਉਜਾੜ ਨੂੰ ਬਹੁਤਾ ਪਸੰਦ ਕਰਦੇ, ਅਸੀਂ ਸੰਸਾਰੀ ਬਿਰਤੀ ਵਾਲੇ ਉੱਥੇ ਜਾਂਦੇ ਜਿੱਥੇ ਬੜਾ ਕੱਟ ਹੋਵੇ, ਜਿੱਥੇ ਕੱਟ ਨਾ ਹੋਵੇ ਉੱਥੇ ਜਾਂਦੇ ਨਹੀਂ, ਜਿੱਥੇ ਮੇਲਾ ਹੋਵੇ ਉੱਥੇ ਸਾਰੇ ਜਾਂਦੇ ਆ। ਪਰ ਰੱਬ ਦੇ ਪਿਆਰੇ ਹਮੇਸ਼ਾ ਉਜਾੜ ਵਿੱਚ ਹੀ ਰਹਿੰਦੇ, ਇਕਾਂਤ ਵਿੱਚ ਰਹਿੰਦੇ। ਗੁਰੂ ਨਾਨਕ ਪਾਤਸ਼ਾਹ ਇਕਾਂਤ ਵਿੱਚ ਜਾ ਕੇ ਅਗਾਂਹ ਅਗਾਂਹ ਤੁਰੀ ਜਾ ਰਹੇ ਨੇ, ਜਿਨ੍ਹਾਂ ਦਾ ਤੇਜ, ਜਿਨ੍ਹਾਂ ਦਾ ਚਿਹਰਾ ਇਤਨਾ ਪ੍ਰਕਾਸ਼ਵਾਨ ਹੈ ਕਿ ਚਿਹਰੇ ਤੇ ਵੇਖਿਆ ਨਹੀਂ ਜਾਂਦਾ, ਸਤਿਗੁਰੂ ਜੀ ਦਾ ਨੂਰ ਜਲਾਲ ਵਾਲਾ ਬਣਿਆ ਹੋਇਆ ਹੈ।
ਉਗਰ ਸਰੂਪ ਨਾ ਜਾਏ ਬਿਲੋਕੇ, ਸਨਮੁਖ ਰਵ ਜਿਉ ਦ੍ਰਿਸ਼ਟੀ ਰੋਕੇ।
ਸੰਤੋਖ ਸਿੰਘ ਜੀ ਮਿਸਾਲ ਦੇ ਰਹੇ ਹਨ, ਜਿਵੇਂ ਸੂਰਜ ਵੱਲ ਵੇਖਿਆ ਨਹੀਂ ਜਾਂਦਾ, ਅੱਖਾਂ ਝੁਝਾ ਜਾਂਦੀਆਂ ਹਨ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਸੂਰਜ ਤੋਂ ਵੱਧ ਕੇ ਤੇਜ ਵਾਲਾ ਹੈ, ਉਸ ਵੱਲ ਵੇਖਿਆ ਨਹੀਂ ਜਾਂਦਾ।
ਇਸ ਬਿਦ ਕੇ ਤਕ ਕਾਲ ਬਿਤਾਇਓ, ਬਚ ਲੈਣੇ ਕਰ ਜੋਰ ਅਲਾਇਓ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕੁਛ ਸਮਾਂ ਬਤੀਤ ਕੀਤਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਇਹ ਹਰਕਤ ਦੇਖ ਕੇ ਭਾਈ ਲਹਿਣਾ ਜੀ ਆਪਣੇ ਮੁਖਾਰਬਿੰਦ ਤੋਂ ਬੇਨਤੀ ਕਰਦੇ ਹਨ।
ਸੁਣੋ ਪ੍ਰਭੂ ਜੋ ਸੰਗ ਅਰੰਭਾ, ਸਰਬ ਬਿਲੋਕਤ ਭਏ ਅਚੰਬਾ।
ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਨੇ ਬੜਾ ਭਿਆਨਕ ਸਰੂਪ ਰਚਿਆ ਹੋਇਆ, ਤੁਹਾਡਾ ਸਾਂਗ ਤਾਂ ਬੜਾ ਭਿਆਨਕ ਹੈ। ਇਸ ਭਿਆਨਕ ਸਾਂਗ ਨੂੰ ਵੇਖ ਕੇ ਸਾਰੇ ਗੁਰਸਿੱਖ ਬੜੇ ਹੈਰਾਨ ਹੋ ਰਹੇ ਹਨ।
ਹੋਏ ਅਧੀਰਜ ਤਿਆਗਿਓ ਸਾਥਾ, ਅਬ ਕੋ ਨਹੀਂ ਸੰਗ ਹੈ ਨਾਥਾ।
ਤੁਹਾਡਾ ਇਹ ਭਿਆਨਕ ਰੂਪ ਵੇਖ ਕੇ ਸਭ ਗੁਰਸਿੱਖਾਂ ਦਾ ਧੀਰਜ ਖਤਮ ਹੋ ਗਏ, ਅਧੀਰਜ ਧੀਰਜ ਤੋਂ ਰਹਿਤ ਹੋ ਗਏ, ਕਿਸੇ ਅੰਦਰ ਹੌਸਲਾ ਨਹੀਂ ਰਿਹਾ ਕਿ ਆਪ ਜੀ ਕੋਲ ਬਹਿ ਸਕਣ, ਤੁਹਾਡੀ ਗੱਲਾਂ ਸੁਣ ਸਕਣ। ਇਸ ਕਰਕੇ ਮਹਾਰਾਜ ਸਾਰੇ ਗੁਰਸਿੱਖ ਚਲੇ ਗਏ ਹਨ, ਦਾਸ ਇਕੱਲਾ ਹੀ ਤੁਹਾਡੇ ਕੋਲ ਹੈ।
ਇੱਕ ਮੈਰਿਓ ਸੋ ਜਾਓ ਨਾ ਕਭੀ, ਦਿਓ ਕਸੋਟੀ ਸਹਿਓ ਸਵੇ।
ਜਿਵੇਂ ਮਰਜ਼ੀ ਕਸੋਟੀ ਦਵੋਗੇ, ਦੰਡ ਲਾਵੋਗੇ, ਜੋ ਮਰਜ਼ੀ ਗੱਲਾਂ ਆਖੋ, ਪਰ ਸਤਿਗੁਰ ਪਾਤਸ਼ਾਹ ਜੀ ਮੈਂ ਆਪ ਜੀ ਦਾ ਸਾਥ ਛੱਡ ਕੇ ਨਹੀਂ ਜਾਵਾਂਗਾ।
ਤਨ ਮਨ ਵੇਚ ਪ੍ਰੇਮ ਲੀਏ ਮੋਲਾ, ਤਜੋ ਕਿਹਨ ਹੋ ਮੋਲ ਕੋ ਗੋਲਾ।
ਮੇਰਾ ਤੇ ਤਨ ਅਤੇ ਮਨ ਤੁਹਾਡਾ ਹੀ ਹੈ, ਤਨ ਮਨ ਮੈਂ ਤੁਹਾਨੂੰ ਸੌਂਪਤਾ, ਤੁਹਾਡੇ ਤੋਂ ਇੱਕ ਪ੍ਰੇਮ ਲਿਆ ਹੈ, ਪ੍ਰੇਮ ਮੁੱਲ ਖਰੀਦ ਕੇ ਸਤਿਗੁਰ ਜੀ ਮੈਂ ਤੁਹਾਡਾ ਗੋਲਾ ਬਣ ਗਿਆ ਹਾਂ। ਇਸ ਕਰਕੇ ਸਤਿਗੁਰ ਜੀ ਹੁਣ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ।
ਮਾਰੇ ਉੱਚੋ ਮੁਰਦੀ ਜੈ ਮਾਰੀ, ਉਰ ਭਾਵੈ ਤੋ ਰਾਖ ਜਿਵਾਰੀ।
ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਮਾਰ ਦਵੋ ਜਾਂ ਜਿਵਾ ਲਵੋ, ਤੁਹਾਡੇ ਮਨ ਦੀ ਗੱਲ ਹੈ, ਤੁਹਾਡੇ ਮਨ ਨੂੰ ਜਿਵੇਂ ਪਾਉਂਦਾ ਹੈ ਸਤਿਗੁਰ ਜੀ ਉਵੇਂ ਕਰੋ, ਜਾਂ ਤਾਂ ਮਾਰ ਦਵੋ ਜਾਂ ਮੈਨੂੰ ਜਵਾ ਲਵੋ, ਪਰ ਮੈਂ ਆਪ ਜੀ ਨੂੰ ਛੱਡ ਕੇ ਕਿਸੇ ਪਾਸੇ ਨਹੀਂ ਜਾਵਾਂਗਾ।
ਤੁਮਰੇ ਹਿਤ ਬਿਨ ਸੇ ਤਨ ਮੇਰੋ, ਬਦੇ ਭਾਗ ਆਪਣੋ ਤਬ ਹੀਰੋ।
ਤੁਹਾਡੇ ਵਾਸਤੇ ਹੀ ਇਹ ਮੇਰਾ ਸਰੀਰ ਬਣਿਆ ਹੈ, ਜਦ ਤੱਕ ਸਰੀਰ ਰਵੇਗਾ ਤੁਹਾਡੀ ਸੇਵਾ ਕਰਦਾ ਰਵੇਗਾ, ਇਸ ਕਰਕੇ ਇਹ ਸਰੀਰ ਤੁਹਾਡਾ ਹੀ ਹੈ, ਤੁਹਾਡਾ ਹੀ ਰਵੇਗਾ, ਤੇ ਮੈਂ ਆਪ ਜੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਣਾ, ਮੈਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਹਾਂ।
ਇਹ ਲਾਲਚ ਉਰ ਰਹਿ ਸਦਾਈ, ਇਹ ਤੁਮਾਰੇ ਤਨ ਬਿਨ ਸਾਈ।
ਇਹੀ ਸਾਡੇ ਮਨ ਵਿੱਚ ਵੱਡਾ ਲਾਲਚ ਹੈ ਕਿ ਅਸੀਂ ਤੁਹਾਡੇ ਵਾਸਤੇ ਹੀ ਆਪਣਾ ਸਰੀਰ ਛੱਡਣਾ ਚਾਹੁੰਦੇ ਹਾਂ। ਇਹ ਲਾਲਚ ਹੈ, ਇਹ ਸਾਡੇ ਮਨ ਵਿੱਚ ਤਰੰਗ ਹੈ ਕਿ ਅਸੀਂ ਤੁਹਾਡੇ ਲਈ ਕੁਰਬਾਨ ਹੋਣ ਨੂੰ ਤਿਆਰ ਹਾਂ।
ਹਿਰਦੇ ਨਾ ਭਰਮੋ ਇੱਕ ਕਬਰ ਕੇ ਹੀ, ਅਬ ਕਿਉ ਸੰਗ ਅਰੰਭਿਓ ਏਹੀ।
ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਅਸੀਂ ਆਪਣੇ ਮਨ ਵਿੱਚ ਭਰਮਾਂਗੇ ਨਹੀਂ, ਤੁਹਾਡਾ ਇਹ ਸੰਗ ਵੇਖ ਕੇ। ਇਸ ਕਰਕੇ ਬਖਸ਼ਿਸ਼ ਕਰੋ ਮਹਾਰਾਜ, ਆਪ ਜੀ ਹੁਕਮ ਕਰੋ ਕਿ ਆਪ ਜੀ ਨੇ ਇਹ ਸੰਗ ਕਿਉਂ ਬਣਾਇਆ ਹੋਇਆ ਹੈ।
ਸੁਨਤ ਸ਼ਰੋਨ ਇਸ ਵਿਚ ਕਰ ਨੈਨਾ ਨਰਕ ਨਿਵਾਰਨ ਬੋਲੇ ਬੈਨਾ।
ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣੇ ਦੇ ਬਚਨ ਸੁਣ ਕੇ ਆਖਣ ਲੱਗੇ, ਜਿਨ੍ਹਾਂ ਦੇ ਬਚਨ ਨਰਕਾਂ ਨੂੰ ਨਿਵਾਰ ਦਿੰਦੇ ਹਨ, ਭਰੋਸਾ ਹੋਵੇ ਤਾਂ ਕਿਸੇ ਗੱਲ ਵਿਚ ਤਰਕ ਹੁੰਦਾ, ਲੋਜਿਕ, ਕਿਸੇ ਥਾਂ ਤੇ ਸ਼ਰਧਾ ਹੁੰਦੀ ਹੈ, ਪਰ ਇੱਥੇ ਸ਼ਰਧਾ ਹੋਵੇ ਤਾਂ ਸ਼ਰਧਾ ਨਹੀਂ, ਕੁਛ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੀ ਨਰਕਾਂ ਤੋਂ ਦੂਰ ਕਰਦੇ, ਨਰਕ ਦੁੱਖਾਂ ਤੋਂ ਦੂਰ ਕਰਦੇ, ਪਾਪਾਂ ਤੋਂ ਦੂਰ ਕਰਦੇ, ਕਸ਼ਟਾਂ ਤੋਂ ਦੂਰ ਕਰਦੇ। ਐਸੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਨਰਕਾਂ ਤੋਂ ਦੂਰ ਕਰਦੇ ਹਨ, ਆਪਣੇ ਮੁਕਾਰ ਬਿਨ ਤੋਂ ਇਹ ਬਚਨ ਆਖਦੇ ਹਨ।
ਓਹੀ ਅਬ ਹਮਰੇ ਜੀ ਆਈ ਮਾਨਵ ਪਾਸਨਾ ਮੋਹੇ ਸੁਹਾਏ।
ਸਾਡੇ ਮਨ ਵਿਚ ਤਾਂ ਇਹੀ ਗੱਲ ਆ ਰਹੀ ਹੈ ਕਿ ਸਾਡੇ ਕੋਈ ਮਨੁੱਖ ਨਹੀਂ, ਪਰ ਤੁਸੀਂ ਕਿਉਂ ਖੜੇ ਹੋ?
ਮਾਨਵ ਪਾਸਨਾ ਮੋਹੇ ਸੁਹਾਈ ਤੈਂ ਕਿਉਂ ਅਬ ਵਿਲੰਬ ਲਗਾਈ ਹਤੋ ਸੰਗ ਤੇ ਜਾਓ ਪਲਾਈ।
ਸਾਡੇ ਕੋਲ ਕੋਈ ਮਾਨਵ ਨਹੀਂ, ਕੋਈ ਗੁਰਸਿੱਖ ਨਹੀਂ, ਪਰ ਤੁਸੀਂ ਕਿਉਂ ਖੜੇ ਹੋ? ਤੁਸੀਂ ਵੀ ਜਾਓ, ਸਾਡਾ ਸਾਥ ਛੱਡ ਦੋ, ਸਾਨੂੰ ਇਕੱਲੇ ਰਹਿਣ ਦਵੋ।
ਬਚਨ ਮਾਨ ਨੈ ਨਿਕਟ ਰਹੀ ਜੈ ਸਾਥ ਛੋੜ ਕੇ ਗਮਨ ਕਰੀ ਜੈ।
ਬਚਨ ਮੰਨ ਲੋ, ਸਾਨੂੰ ਛੱਡ ਕੇ ਚਲੇ ਜਾਓ, ਸਾਥ ਛੋੜ, ਸਾਡਾ ਸਾਥ ਛੱਡ ਦੋ, ਆਪਣਾ ਥਾਂ ਲੱਭੋ, ਕਿਸੇ ਹੋਰ ਥਾਂ ਤੇ ਚਲੇ ਜਾਓ।
ਸੁਣ ਲੈਣੇ ਵਿਚਾਰ ਕਰ ਜੋਰੇ ਗੁਰੂ ਰਜਾਏ ਅਮੋਲ ਸੋ ਮੋਰੇ।
ਭਾਈ ਲਹਿਣਾ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣੇ ਹਨ, ਆਪਣੇ ਮਨ ਚ ਵਿਚਾਰ ਕੀਤੀ, ਸਤਿਗੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ, ਗੁਰੂ ਦੇ ਬਚਨ ਮੋੜੇ ਨਹੀਂ ਜਾਂਦੇ, ਅਮੋਰ ਹਨ, ਜਿਹੜੇ ਮੋੜੇ ਨਹੀਂ ਜਾਂਦੇ। ਇਸ ਕਰਕੇ ਅਸੀਂ ਇਹੀ ਸਾਡੇ ਮਨ ਵਿਚ ਪਾਉਂਦਾ ਹੈ ਕਿ ਸਤਿਗੁਰ ਦਾ ਹੁਕਮ ਮੰਨ ਲਈਏ।
ਸਿਰ ਪਰ ਧਰੋ ਸਦਾ ਮੈਂ ਅੱਛੇ ਅਸ ਕਹਿ ਗਮਨਿਓ ਲੈਣਾ ਪਾਛੇ।
ਅਸੀਂ ਹਮੇਸ਼ਾ ਹੀ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ ਤੇ ਰੱਖਦੇ ਆ, ਤੇ ਇਹ ਬਚਨ ਮੰਨ ਕੇ ਭਾਈ ਲਹਿਣਾ ਜੀ ਸਤਿਗੁਰ ਸਾਹਿਬ ਜੀ ਤੋਂ ਦੂਰ ਜਾ ਰਹੇ ਹਨ।
ਪ੍ਰਭੂ ਬਿਲੋਕ ਤਾਹੀ ਕੀ ਓਰੀ ਕਹਿਓ ਕੇ ਉਚਰੈ ਬਚਨ ਬੋਰੀ।
ਸਤਿਗੁਰ ਜੀ ਉਸ ਭਾਈ ਲਹਿਣੇ ਨੂੰ ਵੇਖ ਕੇ ਫਿਰ ਬਚਨ ਆਖਦੇ ਹਨ,
ਕਹਿਓ ਕੇ ਉਚਰੈ ਬਚਨ ਬਹੋਰੀ ਹੱਥ ਜੇ ਪਿੱਖੇ ਨੈਣ ਇਤਲਾਵੇ ਤੋ ਤੂੰ ਆਪਣਾ ਕੀਤਾ ਪਾਵੇ।
ਗੁਰੂ ਨਾਨਕ ਪਾਤਸ਼ਾਹ ਬਚਨ ਆਖਦੇ ਭਾਈ ਲਹਿਣਾ ਜੀ ਮੁੜ ਕੇ ਨੀ ਪਿੱਛੇ ਵੇਖਣਾ, ਮੁੜ ਕੇ ਪਿੱਛਾ ਵੇਖੋਗੇ ਫਿਰ ਤੁਸੀਂ ਆਪਣਾ ਕੀਤਾ ਪਾਓਗੇ। ਸਾਡਾ ਹੁਕਮ ਹੈ ਕਿ ਪਿੱਛੇ ਮੁੜ ਕੇ ਨੀ ਵੇਖਣਾ, ਤੁਸੀਂ ਹੁਕਮ ਮੰਨੋ, ਸਾਨੂੰ ਛੱਡ ਕੇ ਚਲੇ ਜਾਓ।
ਠੰਡ ਨਾ ਹੋਈ ਹੈ ਹਮਰੇ ਨੇਰੇ ਭਾਜੇ ਜਾਓ ਨਾ ਆਵੋ ਫੇਰੇ।
ਸਾਡੇ ਕੋਲ ਨਾ ਖੜੇ ਹੋ, ਸਾਡੇ ਕੋਲ ਦੂਰ ਚਲੇ ਜਾਓ, ਮੁੜ ਕੇ ਸਾਡੇ ਕੋਲ ਨਹੀਂ ਆਉਣਾ।
ਬਚਨ ਸੁਨਤ ਲਹਿਣਾ ਤਬ ਧਾਇਓ ਪਾਛੋ ਪਾਛੇ ਕੋ ਨੈ ਨੇਕ ਲਖਾਇਓ।
ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਲਹਿਣਾ ਜੀ ਸਤਿਗੁਰ ਨੂੰ ਛੱਡ ਕੇ ਜਾ ਰਹੇ ਹਨ, ਸਰੀਰ ਕਰਕੇ ਜਾ ਰਹੇ ਹਨ ਪਰ ਮਨ ਕਰਕੇ ਨਹੀਂ ਜਾ ਰਹੇ। ਅਸੀਂ ਇੱਥੇ ਬੈਠੇ ਵੀ ਹੁੰਦੇ ਹਾਂ ਪਰ ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਨਹੀਂ ਬੈਠੇ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਲਹਿਣਾ ਜੀ ਸਰੀਰ ਕਰਕੇ ਛੱਡ ਕੇ ਜਾ ਰਹੇ ਹਨ ਪਰ ਮਨ ਉੱਥੇ ਹੀ ਹੈ, ਜਾਣ ਨੂੰ ਮਨ ਕਰਦਾ ਨਹੀਂ ਪਰ ਗੁਰੂ ਦਾ ਹੁਕਮ ਮੰਨ ਕੇ ਜਾ ਰਹੇ ਹਨ।
ਰਾਖ ਮਾਹੇ ਜਿਉ ਭਾਜੀ ਸੈਨ ਸਭ ਕੱਟ ਗਈ आयो सुध दैनंग।
कवि संतोख सिंह जी मिसाल दे रहे हैं, जिवें जंग दे मैदान विखे सारी सेना दौड़ जावे या मर जावे, पर एक अद्धा कोई सेनापति या कोई सेवक बचिया होवे, ओ खबर देन लई वापस जांदा है। इसे तरह गुरु नानक पाशाह तो पछा मुड़ के भाई लहणा जी इकले जा रहे हन, ते अपने गुरसिखा नू गुरु प्यारिया नू ए समझाण जा रहे हन।
क्यों लहणा दोरे पुर आवा, मग मैं ठंड न कहूं रावा।
इस तरह भाई लहणा जी दौड़ दौड़ के करतारपुर नू आ रहे हन, रस्ते विच किसे थाने टिके नहीं, गुरु दा हुक्म है कि टिकना नहीं, पिछे नहीं वेखना, सीधा अपनी नगरी नू जाना है।
कितक सिख बैठे पुर माई, जिनको मो सदन धन नाही।
करतारपुर विखे गुरु के प्यारे आपस विच गल्लां कर रहे, गुरु दी विचार कर रहे हैं, जिन्हां दे मन विच अपने घर दा परिवार दा धन दा कोई मोह नहीं, सारे मोह तो रहत होए हन, ते गुरु जी विचार ही कर रहे हन।
सो लहने के ठीक चल आए, पूछत कस तब हाल बिता बिहाए।
जदो भाई लहणा जी आए हन, ओ सारे गुरु के प्यारे भाई लहणा जी दे कोल आए हन, अते हाल चाल पुछदे हन।
श्रम शीकर आनन पर आए, चढ़ियो सुवास क्यों ऐसे साए।
लहणा जी दे शरीर ते चेहरे ते पसीने दियां बूंदा, थकावट बहुती है, अते गुरसिख आखदे हन कि भाई लहणा जी तुसी इतनी काली नाल क्यों आए हो।
जीजे सुध श्री गुर की जैसी, तुझ सो वर्ती कई तैसी।
सानू दसो कि गुरु नानक पाशाह किथे हन, उना दी खबर दवो, तुहाडे नाल की बीती है सानू ए भी दसो।
सुन लैणे सब सिख बिठारे, हित सो तिन के चरण पखारे।
भाई लहणा जी उना गुरसिखां दे बचन सुन के सब सिखां नू बिठा लिया, ते सब तो पहला चरण पखारे। उना गुरसिखां दे भाई लहणा जी चरण धोंदे हन, ते ओ गुरु सिख भी भाई लहणा जी दे चरण धो के उस चरण अमृत नू आपस विच छकदे हन।
लगियो समोद करन गत वानी, मिर्दुल मदर कै शीतल बानी।
इन्हां दे बचन बड़े मिठे हन, बड़े कोमल हन, अते भाई लहणा जी सब सिखां नू समझा रहे हन।
दोएरा कली काल नर तार वे, रूप तरा करतार।
गुरु के प्यारे इस संसार विखे कलयुग विखे कली काल बड़ा भयानक समा है कलयुग दा, ते इस समय विखे गुरु नानक पाशाह ने आप करतार दा रूप धारण कीता है। कोई फर्क नहीं, भावे शरीर धार के आए, जोत ओहा जुगत साए, सहकाया फेर पलटी है, केवल शरीर बदलिया है, शरीर गुरु नानक पाशाह दा है, जोत निरंकारी है, ते यही आप गुरु नानक पाशाह निरंकार दा रूप धार के इस धरती ते आए हन।
मैं मानुक समझान के परमोरी दे मझार।
अपने मन विच भरम ना करो, परम त्याग दो, गुरु नानक पाशाह कोई मानव नहीं, उन्हां नू मानव ना जानो, और ता करतार पुरख परमेश्वर हन।
जो पई श्री परमेश्वर को अवतारा, अपर न लखो सुमुख उदारा।
गुरु नानक पाशाह श्री परमेश्वर को अवतारा, श्री पार परम परमेश्वर निरंकार दा अवतार हन, उन्हां दे समान कोई दूजा नहीं इस धरती ते।
सर्व नरन को ਪਰਖ ਨਹੀਤਾ ਛਟਿਓ ਸਵਾਂਗ ਬੇਦੀ ਕੁਲ ਕੇਤਾ।
ਬੇਦੀ ਕੁਲ ਦੇ ਕੇਤ ਸ਼੍ਰੋਮਣੀ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇਹ ਸਵਾਂਗ ਧਾਰਿਆ ਹੈ ਸਾਡੀ ਪਰਖ ਕਰ ਰਹੇ ਹਨ ਤੇ ਕਿਹੜਾ ਗੁਰਸਿੱਖ ਉਹਦਾ ਹਿਰਦਾ ਕਿਵੇਂ ਦਾ ਹੈ, ਮਨ ਸ਼ੁੱਧ ਹੋਇਆ ਕਿ ਨਹੀਂ ਹੋਇਆ, ਸਤਿਗੁਰ ਗੁਰੂ ਨਾਨਕ ਪਾਤਸ਼ਾਹ ਇਹੀ ਸਭ ਦੀ ਪਰਖ ਕਰ ਰਹੇ ਹਨ।
ਹਮ ਤੁਮ ਬੇਚਿਓ ਜੀਵ ਅਗਾਰੀ ਚਾਹੇ ਰੱਖੇ ਭਾਵੇਂ ਮਾਰੀ।
ਅਸਾਂ ਨੇ ਅਤੇ ਤੁਸਾਂ ਨੇ ਆਪਣਾ ਸਰੀਰ ਗੁਰੂ ਨਾਨਕ ਪਾਤਸ਼ਾਹ ਨੂੰ ਵੇਚਿਆ ਹੋਇਆ। ਜਿਹੜਾ ਸਰੀਰ ਵੇਚਿਆ ਹੋਵੇ, ਮਨ ਵੇਚਿਆ ਹੋਵੇ, ਤੇ ਉਹ ਸਤਿਗੁਰ ਦਾ ਹੀ ਹੋ ਗਿਆ। ਅਸੀਂ ਹੁਣ ਕੀ ਕਰ ਸਕਦੇ ਆ? ਇਹ ਗੁਰੂ ਨਾਨਕ ਪਾਤਸ਼ਾਹ ਹੀ ਕਰਨ ਵਾਲੇ ਹਨ।
ਜਿਨਕੋ ਦੇ ਚੁਕੇ ਸਰਬੰਸਾ ਉਨ ਤਿਨਕੇ ਕ੍ਰਿਤ ਮੈਂ ਕਿਆ ਸੰਸਾ।
ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਸਰਬੰਸੀ ਗੁਰੂ ਨੂੰ ਸੌਂਪ ਦਿਆ ਹੈ ਤੇ ਉਹ ਗੁਰੂ ਕੇ ਪਿਆਰੇ ਗੁਰੂ ਦੀ ਕ੍ਰਿਤ ਵਿਚ, ਗੁਰੂ ਦੇ ਵਚਨਾਂ ਵਿਚ, ਗੁਰੂ ਦੇ ਕਾਰਜ ਵਿਚ ਕੀ ਸ਼ੰਕਾ ਕਰਨਗੇ? ਗੁਰੂ ਦੇ ਵਚਨ, ਗੁਰੂ ਦੇ ਕਾਰਜ, ਗੁਰੂ ਦਾ ਸਾਂਗ ਅਨੋਖਾ ਹੈ, ਪਰ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆਪਣਾ ਸਰਬੰਸ ਗੁਰੂ ਨੂੰ ਸੌਂਪਿਆ ਹੋਇਆ ਹੈ ਉਹ ਸ਼ੰਕਾ ਨਹੀਂ ਕਰਦੇ।
ਅਬ ਜੇ ਸ਼੍ਰੀ ਗੁਰ ਇਸ ਦਿਸ਼ੇ ਆਵੇ ਔਰ ਸਾਂਗ ਕਰਕੇ ਦਿਖਰਾਵੇ।
ਪਿਆਰਿਓ ਇੱਕ ਗੱਲ ਸੁਣ ਲੈਣਾ, ਜਦੋਂ ਹੁਣ ਗੁਰੂ ਨਾਨਕ ਪਾਤਸ਼ਾਹ ਇਸ ਪਾਸੇ ਆਣਗੇ ਤੇ ਕੋਈ ਸਾਂਗ ਦਿਖਾਣਗੇ।
ਪਰਮੋ ਨੈ ਕੈਸੀ ਵਿਦ ਹੋਏ ਸੀਸ ਜਾਏ ਜਾਮਨ ਦਿਓ ਸੋਏ।
ਪਰਮ ਨਾ ਕਰੋ, ਜਿਸ ਤਰ੍ਹਾਂ ਮਰਜ਼ੀ ਹੋਵੇ ਸੀਸ ਚਲਾ ਜਾਵੇ, ਪਰ ਮਨ ਦਾ ਭਰਮ ਛੱਡ ਦਵੋ, ਸ਼ੰਕਾ ਨਾ ਕਰੋ, ਗੁਰ ਕੀ ਕਰਨੀ ਤੇ ਤੁਸੀਂ ਭਰਮ ਨਾ ਕਰੋ, ਨਿਰਵਿਰਤ ਹੋ ਜਾਓ।
ਭਈ ਆਦ ਤੇ ਪਰਖ ਨਰੀਤੀ ਸ਼੍ਰੀ ਗੁਰ ਇਹ ਕੁਛ ਨਈ ਨਾ ਕੀਤੀ।
ਇਹ ਗੱਲ ਕੁਝ ਨਵੀਂ ਨਹੀਂ, ਇਹ ਗੱਲ ਤਾਂ ਪੁਰਾਤਨ ਹੈ, ਪੁਰਾਤਨ ਗ੍ਰੰਥਾਂ ਵਿਚ ਹੀ ਇਹ ਪਰਖਣ ਦੀ ਰੀਤੀ ਚਲੀ ਆਈ ਹੈ। ਵੱਡੇ ਵੱਡੇ ਰਾਜੇ ਮਹਾਰਾਜਾ ਦੀ ਪ੍ਰੀਖਿਆ ਹੋਈ ਹੈ।
ਗਦ ਤਨੈ ਪਰਖਿਓ ਹਰ ਚੰਗਾ ਸਤ ਨ ਡਿਗਿਓ ਲਿਓ ਪਰਮ ਆਨੰਦਾ।
ਗਾਂਧੀ ਦੇ ਪੁੱਤਰ ਵਿਸ਼ਵਾਮਿੱਤਰ ਨੇ ਰਾਜੇ ਹਰੀਸ਼ਚੰਦਰ ਦੀ ਪ੍ਰੀਖਿਆ ਕੀਤੀ, ਉਸ ਪ੍ਰੀਖਿਆ ਤੇ ਪਾਸ ਉਤਰਿਆ। ਭਾਵੇਂ ਵਿਕ ਗਿਆ, ਸਭ ਕੁਛ ਚਲਾ ਗਿਆ, ਗਰੀਬ ਹੋ ਗਿਆ, ਚੰਡਾਣਾ ਕੋਲ ਨੌਕਰੀ ਵੀ ਕਰਦਾ ਰਿਹਾ, ਪਰ ਆਪਣਾ ਬਚਨ ਨਿਭਾਇਆ, ਉਸ ਪ੍ਰੀਖਿਆ ਤੇ ਪੂਰਿਆ ਉਤਰਿਆ ਹੈ।
ਏਤ ਕਬੋਤ ਮਾਸ ਨਿਜ ਦੀਨਾ ਪ੍ਰਿਤ ਤਰ ਤਬ ਨਿਭ ਪਦ ਸੁਖ ਲੀਨਾ।
ਸੰਤੋਖ ਸਿੰਘ ਜੀ ਪੁਰਾਤਨ ਮਿਸਾਲਾਂ ਦੇ ਰਹੇ ਹਨ ਸਮਝਾਉਣ ਖਾਤਰ। ਈਸ਼ਵੀ ਰਾਜੇ ਨੇ ਕਬੂਤਰ ਲਈ ਆਪਣਾ ਸਰੀਰ ਦਾ ਮਾਸ ਟੋਟੇ ਟੋਟੇ ਕਰਵਾ ਲਿਆ, ਬਿਲਕੁਲ ਟੋਟੇ ਹੋ ਗਿਆ, ਪਰ ਆਪਣਾ ਪ੍ਰਣ ਨਹੀਂ ਤਿਆਗ ਗਿਆ ਵੀ ਜਿਹੜਾ ਸ਼ਰਨ ਆਇਆ ਹੈ ਉਹਦੀ ਲਾਜ ਰੱਖਣੀ ਹੈ। ਇਸ ਕਰਕੇ ਰਾਜਾ ਸ਼ਿਵੀ ਵੀ ਆਪਣੇ ਪ੍ਰਣ ਤੇ ਪੱਕਾ ਰਿਹਾ ਹੈ।
ਮੋਰ ਤੁਜ ਨਿਰਭ ਭਗਤ ਮਤ ਭੀਨੀ ਸਹੀ ਕਸੋਟੀ ਜੋ ਪ੍ਰਭ ਦੀਨੀ।
ਰਾਜਾ ਮੋਰ ਤੁਜ ਵੀ ਆਪਣੀ ਕਸੋਟੀ ਤੇ ਪੱਕਾ ਉਤਰਿਆ, ਜਿਹਦੇ ਹਿਰਦੇ ਵਿਚ ਪ੍ਰਭੂ ਦੀ ਭਗਤੀ ਹੈ ਤੇ ਉਸ ਭਗਤੀ ਤੋਂ ਦੂਰ ਨਹੀਂ ਹੋਇਆ, ਭਾਵੇਂ ਉਹਦਾ ਸਾਰਾ ਸਰੀਰ ਨਾਸ਼ ਹੋ ਜਾਵੇ ਅਤੇ ਹੋ ਗਿਆ ਹੈ।
ਔਰ ਕਥਾ ਕੈ ਬਹੁਤ ਸਮਝਾਏ ਤਿੰਨ ਮਹੂਰਤ ਜਬੈ ਬਿਤਾਏ।
ਇਸ ਤਰ੍ਹਾਂ ਤਿੰਨ ਮਹਾਂਪੁਰਸ਼ਾਂ ਦੀ, ਤਿੰਨ ਰਾਜਿਆਂ ਦੀ ਮਿਸਾਲ ਦੇ ਕੇ ਭਾਈ ਲਹਿਣਾ ਜੀ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ ਤੇ ਇਸ ਤਰ੍ਹਾਂ ਤਿੰਨ ਮਹੂਰਤ ਬਤੀਤ ਹੋਏ ਹਨ।
ਤੇ ਛਿਨ ਚਲ ਆਏ ਸ਼੍ਰੀ ਨਾਨਕ ਉੱਠੇ ਸਿੱਖ ਅਬ ਲੋਕ ਅਚਾਨਕ।
ਗੁਰੂ ਕੇ ਪਿਆਰੇ ਗੁਰੂ ਦੀਆਂ ਗੱਲਾਂ ਕਰ ਰਹੇ ਹਨ ਤੇ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਚੱਲ ਕੇ ਆ ਗਏ ਹਨ। ਗੁਰੂ ਕੇ ਸਿੱਖ ਸਤਿਗੁਰ ਨੂੰ ਵੇਖ ਕੇ ਉੱਠ ਗਏ ਹਨ।
ਬੰਦੇ ਹੱਥ ਬੰਦਨਾ ਕਰੀ ਐ ਅਚਰਜੀਉਤ ਬਚਨਾ ਉਚਰੀ।
ਹੱਥ ਜੋੜ ਕੇ ਗੁਰੂ ਕੇ ਪਿਆਰੇ ਬੰਦਨਾ ਕਰਦੇ ਹਨ ਅਤੇ ਭੈ ਸਹਿਤ ਡਰ ਨਾਲ ਗੁਰੂ ਕੇ ਪਿਆਰੇ ਬਚਨ ਕਰਦੇ ਹਨ। ਗੁਰੂ ਕੇ ਸਿੱਖਾਂ ਦੇ ਮਨ ਵਿੱਚ ਨਿਰਮਲ ਭੋ ਹੈ ਤੇ ਉਸ ਭੋ ਸਹਿਤ ਬਚਨ ਕਰਦੇ ਹਨ।
ਗੁਰ ਕੇ ਕਟ ਮੈਂ ਕਾਂਬਲ ਕੁਪੀਨੰਗ ਕੁਲੈ ਸੀਸ ਪਰ ਕੁਤਕਾਲੀਨੰਗ।
ਸਤਿਗੁਰੂ ਦਾ ਸਵਾਂਗ ਅਨੋਖਾ ਹੈ। ਸਤਿਗੁਰ ਸਾਹਿਬ ਜੀ ਨੇ ਆਪਣੇ ਲੱਕ ਤੇ ਇੱਕ ਕਪੜਾ ਬੰਨਿਆ ਹੋਇਆ ਤਾਂਬਰ ਕੁਬੀਨ, ਤਾਂਬੇ ਦੇ ਰੰਗ ਵਰਗਾ ਇਹ ਕਪੜਾ ਹੈ ਅਤੇ ਇਸ ਤਰ੍ਹਾਂ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।
ਔਰ ਦੁਕੂਲ ਨਾ ਉਪਰ ਕੋਈ ਜਿਨ ਬੋ ਨਰ ਕੀ ਦੁਰਮਤ ਖੋਈ।
ਲੱਕ ਤੇ ਕਪੜਾ ਹੈ ਅਤੇ ਸੀਸ ਤੇ ਕਪੜਾ ਹੈ ਤੇ ਪਰ ਹੋਰ ਸਾਰੇ ਸਰੀਰ ਤੇ ਦੁਕੂਲ ਨਾ ਕੋਈ ਹੋਰ ਕੋਈ ਬਸਤਰ ਨਹੀਂ ਹੈ।
ਜਿਨ ਬੋ ਨਰ ਕੀ ਗੁਰਮਤ ਖੋਈ।
ਜਿਸ ਨੂੰ ਵੇਖ ਕੇ ਅਨੇਕਾਂ ਮਨੁੱਖਾਂ ਦੀ ਅਨੇਕਾਂ ਨਰਾਂ ਦੀ ਦੁਰਮਤ ਦੂਰ ਹੋਈ ਹੈ।
ਜਬ ਸਿੱਖ ਚਰਨਨ ਪਰ ਸਿਰ ਧਾਰੈ ਕੁਤਕਾ ਏਕ ਪੀਤ ਮੈਂ ਮਾਰੈ।
ਗੁਰੂ ਨਾਨਕ ਪਾਤਸ਼ਾਹ ਫਿਰ ਪਰਖ ਕਰ ਰਹੇ ਹੈ ਕਿ ਜਦੋਂ ਗੁਰੂ ਕੇ ਪਿਆਰੇ ਗੁਰੂ ਚਰਨਾਂ ਵਿਖੇ ਮੱਥਾ ਟੇਕਦੇ ਸਤਿਗੁਰੂ ਜੀ ਉਹਨਾਂ ਦੇ ਪਿੱਠ ਤੇ ਇੱਕ ਕੁੱਤਕਾ ਡਾਂਗ ਮਾਰਦੇ। ਸੋਟਾ ਬੜਾ ਮੋਟਾ ਹੈ ਗੁਰੂ ਨਾਨਕ ਪਾਤਸ਼ਾਹ ਕੋਲ, ਸਤਿਗੁਰੂ ਜੀ ਉਹ ਸੋਟਾ ਉਹਨਾਂ ਦੀ ਪਿੱਠ ਤੇ ਮਾਰਦੇ ਹਨ।
ਅਜਰਜ ਭਏ ਤੂਸ਼ਨੀ ਠਾਨੀ ਅਲੱਖ ਗਤੀ ਕਛ ਜਾਏ ਨਾ ਜਾਨੀ।
ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੂੰ ਉਹ ਸੋਟਾ ਵੱਜ ਰਿਹਾ ਹੈ ਬੜੇ ਹੈਰਾਨ ਹੋ ਰਹੇ ਕਿ ਗੱਲ ਕੀ ਹੈ, ਅਸੀਂ ਤਾਂ ਮੱਥਾ ਟੇਕਦੇ ਹਾਂ ਤਾਂ ਸਤਿਗੁਰੂ ਸਾਨੂੰ ਉੱਤੋਂ ਮਾਰਦੇ ਹਨ, ਇਸ ਤਰ੍ਹਾਂ ਗੁਰੂ ਦੀ ਗੱਤ ਜਾਣੀ ਨਹੀਂ ਜਾਂਦੀ।
ਸਭ ਕੇ ਇਸੀ ਪ੍ਰਕਾਰ ਪ੍ਰਹਾਰੇ ਬੋਰੋ ਸ਼੍ਰੀ ਮੁਖ ਬਚਨੀ ਉਚਾਰੇ।
ਗੁਰੂ ਨਾਨਕ ਪਾਤਸ਼ਾਹ ਸਭਨਾਂ ਗੁਰਸਿੱਖਾਂ ਨੂੰ ਸੋਟੇ ਮਾਰ ਰਹੇ ਹਨ, ਸੋਟੇ ਮਾਰ ਮਾਰ ਕੇ ਸਭ ਨੂੰ ਦੁੜਾ ਰਹੇ ਹਨ। ਫਿਰ ਮਹਾਰਾਜ ਬਚਨ ਕਰਦੇ ਹਨ,
ਦੁਏਰਾ ਕਿਉਂ ਬੈਠੇ ਤੁਮ ਕੌਣ ਹੋ ਗਮਨੋ ਨਿਜ ਨਿਜ ਥਾਏ।
ਤੁਸੀਂ ਇੱਥੇ ਕਿਉਂ ਬੈਠੇ ਹੋ, ਜਾਂਦੇ ਕਿਉਂ ਨਹੀਂ, ਸਾਡੇ ਕੌਣ ਲੱਗਦੇ ਹੋ, ਜਾਓ ਇੱਥੋਂ ਚਲੇ ਜਾਓ।
ਕਾਜ ਤੁਮਾਰੋ ਨੈ ਕਛੂ ਤੁਰਨ ਨਿਕਸੋ ਧਾਏ।
ਇੱਥੇ ਕੋਈ ਕੰਮ ਨਹੀਂ, ਤੁਸੀਂ ਇੱਥੋਂ ਛੇਤੀ ਚਲੇ ਜਾਓ, ਤੁਰਨ ਛੇਤੀ ਫਟਾਫਟ ਚਲੇ ਜਾਓ।
ਜੋ ਪਈ ਦਰਤ ਜੋਰ ਕਰ ਸਿੱਖਣ ਭਾਖਾ ਹਮ ਤੁਮਰੇ ਸਿੱਖ ਕੇ ਗੱਤ ਕਾਂਖਾ।
ਪਿਆਰੇ ਡਰਦੇ ਵੀ ਹਨ, ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਤੁਹਾਨੂੰ ਛੱਡ ਕੇ ਕਿਸੇ ਪਾਸੇ ਨਹੀਂ ਜਾ ਸਕਦੇ।
ਜਬੈ ਸਿੱਖ ਕੋ ਨਾਮ ਸੋਲੇਈ ਕੁਤਕਾ ਏਕ ਪੀਠ ਮੈਂ ਦੇਈ।
ਜਿਹੜੇ ਗੁਰਸਿੱਖ ਆਪਣੇ ਆਪ ਨੂੰ ਸਿੱਖ ਆਖਦੇ ਹਨ, ਇਹ ਵੀ ਅਹੰਕਾਰ ਹੀ ਹੈ ਕਿ ਮੈਂ ਸਿੱਖ ਹਾਂ। ਸਾਰੇ ਆਖਦੇ ਵੀ ਅਸੀਂ ਗੁਰਸਿੱਖ ਹਾਂ, ਗੁਰਸਿੱਖ ਤਾਂ ਕੋਈ ਵੀ ਨਹੀਂ, ਕੋਈ ਵਿਰਲਾ ਹੀ ਹੈ। ਗੁਰਸਿੱਖ ਜਿੱਥੇ ਗੁਰੂ ਸ਼ਬਦ ਅਤੇ ਸਿੱਖ ਦੀ ਸੁਰਤੀ ਇੱਕ ਹੋ ਜਾਵੇ ਉਹ ਸਿੱਖ ਹੈ। ਦੇਖ ਲਓ ਕਿਹੜਾ ਗੁਰਸਿੱਖ, ਗੁਰੂ ਸ਼ਬਦ ਹੈ, ਸਿੱਖ ਸੁਰਤੀ ਹੈ। ਜਿੱਥੇ ਸੁਰਤੀ ਸ਼ਬਦ ਇੱਕ ਹੋ ਜਾਵੇ ਉਹ ਗੁਰਸਿੱਖ ਹੈ, ਉਹ ਸਿੱਖ ਗੁਰੂ ਬਣ ਗਿਆ। ਇਹ ਵੀ ਹੰਕਾਰ ਹੈ ਕਿ ਆਪਣੇ ਆਪ ਨੂੰ ਗੁਰਸਿੱਖ ਆਖਣਾ, ਪਰ ਗੁਰੂ ਦੇ ਪਿਆਰੇ ਜਿਨ੍ਹਾਂ ਅੰਦਰ ਸੂਖਮ ਹੰਕਾਰ ਵੀ ਹੈ ਆਖਦੇ ਵੀ ਅਸੀਂ ਸਤਿਗੁਰੂ ਤੁਹਾਡੇ ਸਿੱਖ ਹਾਂ। ਸਤਿਗੁਰੂ ਉਹਨਾਂ ਸਿੱਖਾਂ ਦੇ ਪਿੱਠ ਤੇ ਸੋਟਾ ਮਾਰਦੇ ਹਨ।
ਅਸਗਤ ਸ਼੍ਰੀ ਗੁਰੂ ਕੀ ਸਭ ਦੇਖਾ ਭਾਗੇ ਮਨ ਹੈ ਲਿਓ ਵਿਸ਼ੇਖਾ।
ਸਤਿਗੁਰ ਸਾਹਿਬ ਜੀ ਦੀ ਇਸ ਤਰ੍ਹਾਂ ਗਤੀ ਵੇਖ ਕੇ, ਇਹ ਸਾਂਗ ਵੇਖ ਕੇ ਸਾਰੇ ਗੁਰਸਿੱਖ ਜਿਨ੍ਹਾਂ ਨੂੰ ਡਾਂਗ ਵੱਜਦੀ ਹੈ, ਸੋਟਾ ਵੱਜਦਾ ਹੈ, ਉਹ ਦੌੜ ਜਾਂਦੇ ਹਨ।
ਈਖਦ ਹੀ ਬੈਠੇ ਰਹਿ ਗਏ ਤਿੰਨ ਸੌ ਪੁਨ ਪੁੱਛਤ ਪ੍ਰਭ ਵੇ।
ਵਿਰਲੇ ਹੀ ਰਹਿ ਗਏ ਹਨ ਤੇ ਉਹਨਾਂ ਨੂੰ ਸਤਿਗੁਰੂ ਜੀ ਫਿਰ ਪੁੱਛਦੇ ਹਨ,
ਕਬ ਕੇ ਸਿੱਖ ਬਨੇ ਹੋ ਮੇਰੇ ਜਿਉ ਬਤਾਏ ਨਾ ਲਾਵੋ ਤੇਰੇ।
ਤੁਸੀਂ ਕਿਉਂ ਇੱਥੇ ਬੈਠੇ ਹੋ, ਤੁਸੀਂ ਵੀ ਜਾਵੋ, ਸਾਨੂੰ ਦੱਸੋ ਸਹੀ, ਤੁਸੀਂ ਸਿੱਖ ਸਾਡੇ ਕਾਦੇ ਬਣੇ ਹੋ? ਜਵਾਬ ਦਵੋ, ਦੇਰੀ ਨਾ ਲਾਵੋ।
ਸੁਣ ਕੇ ਸਿੱਖ ਬਹਿਨ ਅਲਾਏ ਹੈ ਸਭ ਕੇ ਜਬ ਆਪ ਬਣਾਏ।
ਸਤਨਾਮ
ਸ੍ਰੀ ਵਾਹਿਗੁਰੂ।
ਇਹ ਵੀ ਸਿੱਖਾਂ ਦੇ ਮਨ ਵਿਚ ਨਿਮਰਤਾ ਹੈ। ਸਿੱਖ ਆਖਣ ਲੱਗੇ, ਮਹਾਰਾਜ ਅਸੀਂ ਸਿੱਖ ਤਾਂ ਹਾਂ, ਪਰ ਉਦੋਂ ਦੇ ਜਦੋਂ ਆਪ ਜੀ ਨੇ ਸਾਨੂੰ ਕਬੂਲ ਕੀਤਾ, ਸਾਨੂੰ ਮੰਨ ਲਿਆ, ਗੁਰੂ ਮੰਨੇ ਤਾਂ ਸਿੱਖ ਹਾਂ, ਆਪ ਕੋਈ ਸਿੱਖ ਨਹੀਂ। ਸਾਰੇ ਬੜੀਆਂ ਡੀਂਗਾ ਮਾਰਦੇ ਵੀ ਸਿੱਖ ਹਾਂ, ਸਿੱਖ ਤਾਂ ਜਦੋਂ ਗੁਰੂ ਨੂੰ ਮਨਜੂਰ ਹੋ ਜਾਵੇ। ਸਤਿਗੁਰੂ ਜੀ, ਜਦੋਂ ਆਪ ਜੀ ਨੇ ਸਾਨੂੰ ਕਬੂਲ ਕੀਤਾ ਹੈ, ਅਸੀਂ ਉਦੋਂ ਦੇ ਹੀ ਸਿੱਖ ਬਣੇ ਹਾਂ।
ਰਾਵਲ ਤੋਂ ਪਰਵਾਹ ਨਾ ਕੋਈ, ਸ਼ਰਨ ਪਰੇ ਹਮ ਚੈ ਦੁੱਖ ਖੋਈ।
ਆਪ ਜੀ ਨੂੰ ਕੋਈ ਪਰਵਾਹ ਨਹੀਂ, ਪਰ ਅਸੀਂ ਆਪ ਜੀ ਦੀ ਸ਼ਰਨ ਪੈ ਕੇ ਆਪਣੇ ਦੁੱਖਾਂ ਨੂੰ ਦੂਰ ਕਰ ਰਹੇ ਹਾਂ।
ਕਹਤੇ ਕੰਪੈ ਬਚਨ ਨਾ ਆਵੇ, ਤੇਜ ਦੀ ਪੁੱਛੋ ਸਯੋ ਨਾ ਜਾਵੇ।
ਗੁਰੂ ਸਾਹਮਣੇ ਬਚਨ ਵੀ ਆਖਦੇ ਹਨ ਪਰ ਕੰਬਦੇ ਹਨ। ਪਤਾ ਡਾਂਗ ਪੈਣੀ ਹੈ, ਸੋਟੀ ਪੈਣੀ ਹੈ। ਦੂਜੀ ਗੱਲ, ਗੁਰੂ ਸਾਹਮਣੇ ਕਿਹੜਾ ਬੋਲੇ? ਗੁਰੂ ਦਾ ਪ੍ਰਕਾਸ਼ ਸੂਰਜ ਤੋਂ ਵੱਧ ਕੇ, ਸੂਰਜ ਤਾਂ ਇੱਕ ਹੈ, ਇਸ ਵੱਲ ਵੇਖਿਆ ਨਹੀਂ ਜਾਂਦਾ। ਪਰ ਗੁਰੂ ਕਿਸ ਤਰ੍ਹਾਂ ਦਾ ਹੈ? ਜੇ ਸੌ ਚੰਦਾ ਉਗਵੇ ਹੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਅੰਤਿਸ਼ਕਰਨ ਵਿੱਚ ਪ੍ਰਕਾਸ਼ ਕਰਦਾ ਗਿਆਨ ਵਾਲਾ, ਤੇ ਉਸ ਗਿਆਨ ਨੂੰ ਵੇਖਿਆ ਨਹੀਂ ਜਾਂਦਾ। ਇਸ ਤਰ੍ਹਾਂ ਗੁਰੂ ਦਾ ਚਿਹਰਾ ਸੂਰਜ ਤੋਂ ਵੱਧ ਕੇ ਪ੍ਰਕਾਸ਼ ਵਾਲਾ ਹੈ, ਤੇ ਉਹਨਾਂ ਵੱਲ ਵੇਖਿਆ ਨਹੀਂ ਜਾ ਰਿਹਾ।
ਸੁਣੈ ਪ੍ਰਭੂ ਪੁਨ ਕੁਤਕਾ ਮਾਰੈ, ਭਾਗੇ ਸਿੱਖ ਨਾ ਧੀਰ ਸੰਭਾਲੈ।
ਉਹਨਾਂ ਸਿੱਖਾਂ ਦੇ ਮੁਖ ਤੋਂ ਸਿੱਖ ਸੁਣ ਕੇ ਕਿ ਅਸੀਂ ਸਿੱਖ ਹਾਂ, ਉਹਨਾਂ ਸਿੱਖਾਂ ਨੂੰ ਫਿਰ ਕੁਤਕਾ ਮਾਰਦੇ, ਟਾਂਗ ਮਾਰਦੇ, ਸੋਟੀ ਮਾਰਦੇ, ਉਹ ਸਿੱਖ ਫਿਰ ਦੌੜ ਜਾਂਦੇ ਹਨ।
ਕੁਤਕਾ ਲਗੈ ਹੋਏ ਤਨ ਪੀਰਾ, ਠਿਗ ਨਾ ਭਾਗੇ ਠਿਗ ਤੇ ਭਾਗੇ ਹੋਏ ਅਧੀਰਾ।
ਜਦੋਂ ਡਾਂਗ ਵੱਜਦੀ ਹੈ, ਸੋਟਾ ਵੱਜਦਾ ਹੈ, ਦੌੜਦੇ ਹਨ, ਪੀੜ ਹੁੰਦੀ ਹੈ। ਇਸ ਪੀੜ ਕਰਕੇ ਨੇੜੇ ਕੋਈ ਨੀ ਬਹਿੰਦਾ, ਸਭ ਦੌੜ ਜਾ ਰਹੇ ਹਨ।
ਸੋਰੇ ਹੀ ਬੈਠੇ ਜਬ ਰੇ ਤਿੰਨ ਪ੍ਰਤ ਸ੍ਰੀ ਗੁਰੂ ਅਸ ਬਚ ਕਹੇ।
ਵਿਰਲੇ ਗੁਰਸਿੱਖ ਰਹਿ ਗਏ ਹਨ ਜਿਹੜੇ ਗੁਰੂ ਕੋਲ ਬੈਠੇ ਹਨ, ਸਤਿਗੁਰ ਜੀ ਉਹਨਾਂ ਪ੍ਰਥਾਏ ਬਚਨ ਕਰਦੇ ਹਨ।
ਜੇ ਤੁਮ ਸਿੱਖ ਬਣੇ ਹੋ ਮੇਰੇ, ਆਏ ਸਮਾਨੋ ਕਰੋ ਨਾ ਮੇਰੇ।
ਗੁਰਸਿੱਖੋ, ਤੁਸੀਂ ਗੁਰਸਿੱਖ ਹੋ, ਮੇਰੇ ਗੁਰਸਿੱਖ ਹੋ, ਤੇ ਇਸ ਤਰ੍ਹਾਂ ਕਰੋ, ਫਿਰ ਸਾਡਾ ਇਹ ਬਚਨ ਮੰਨੋ।
ਉੱਠ ਆਵੋ ਸਭ ਮੋਰ ਪਿੱਛੇ ਰੇ, ਕਹਿ ਇਉ ਗਮਨੇ ਗੁਰੂ ਅਗੇ ਰੇ।
ਉੱਠ ਕੇ ਮੇਰੇ ਪਿੱਛੇ ਆ ਜਾਓ, ਅਸੀਂ ਜਾ ਰਹੇ ਹਾਂ, ਗੁਰੂ ਦੇ ਪਿੱਛੇ ਤੁਰਨਾ ਹੈ। ਭਾਵ ਆਪਣੀ ਸੁਰਤੀ ਨੂੰ ਗੁਰੂ ਦੇ ਪਛਾਹ ਤੋਰਨਾ, ਸਾਡੇ ਪਿੱਛੇ ਪਿੱਛੇ ਆਈ ਜਾਓ, ਸਾਡਾ ਇਹ ਬਚਨ ਮੰਨ ਲਵੋ।
ਜਿਤ ਕਰੇ ਸਿੱਖ ਤੇ ਥਾਈ, ਜਗਿਤ ਜਗਿਤ ਸੋ ਪਿੱਛੇ ਜਾਈ।
ਜਿਹੜੇ ਗੁਰਸਿੱਖ ਉਥੇ ਰਹਿ ਗਏ ਸਨ, ਉਹ ਬੜੇ ਹੈਰਾਨ ਹੋ ਕੇ ਝਕਦੇ ਝਕਦੇ ਡਰਦੇ ਵੀ ਹਨ, ਝਕ ਰਹੇ ਹਨ, ਤੇ ਗੁਰੂ ਦੇ ਪਿੱਛੇ ਪਿੱਛੇ ਆ ਰਹੇ ਹਨ।
ਦੋਏਰਾ ਪਰਖਨ ਹਿਤ ਸਿੱਖੀ ਤਬੈ, ਸੰਗ ਅਰੰਭਿਓ ਪੂਰ।
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਪਰਖ ਲਈ ਇਹ ਬੜਾ ਭਿਆਨਕ ਸੰਗ ਵਰਤਾਇਆ ਹੈ, ਅਤੇ ਸਤਿਗੁਰ ਜੀ ਹੋਰ ਔਖੀ ਘਾਟੀ ਵਿਖਾਉਂਦੇ ਸਿੱਖਾਂ ਨੂੰ।
ਸੋਈ ਸਾਬਤ ਰਹਿ ਸਕੈ ਜਿਸ ਪਰ ਕਰਨਾ ਭੋਰ।
ਕਲਯੁਗ ਵਿਖੇ ਉਹੀ ਸਿੱਖ ਸਾਬਤ ਹੈ ਜਿਸ ਤੇ ਗੁਰੂ ਦੀ ਬਹੁਤੀ ਬਖਸ਼ਿਸ਼ ਹੈ, ਬਹੁਤੀ ਕਰਨਾ ਹੈ, ਬਹੁਤੀ ਮਾਇਆ ਹੈ। ਉਹੀ ਸਿੱਖ ਅੰਦਰੋਂ ਬਾਹਰੋਂ ਨਿਰਮਲ ਸ਼ੁੱਧ ਰਹਿੰਦਾ ਹੈ।
ਉੱਤੀ ਜੋ ਦੂਰ ਉਜਾੜ ਵਿਸਾਲਾ, ਪਹੁੰਚੇ ਲੈ ਸਿੱਖ ਸੰਗ ਕਿਰਪਾਲਾ।
ਜਾਈ ਜਾ ਰਹੇ ਦੂਰ ਉਜਾੜ ਵਿੱਚ ਜਾ ਕੇ ਸਤਿਗੁਰੂ ਜੀ ਖੜੇ ਹੋ ਗਏ ਹਨ। ਜਿੱਥੇ ਬਹੁਤੀ ਉਜਾੜ ਹੈ, ਉੱਥੇ ਕਿਰਪਾਲਾ ਕਿਰਪਾ ਦੇ ਕਰ ਗੁਰੂ ਨਾਨਕ ਪਾਤਸ਼ਾਹ ਖੜੇ ਹੋ ਗਏ ਹਨ।
ਤਾਂ ਸਿੜੀ ਪਰ ਸ਼ਬ ਇੱਕ ਦੇਖਾ ਉਪਰ ਅੰਬਰ ਸੇਤ ਵਿਸ਼ੇਖਾ
ਸਤਨਾਮ ਸ੍ਰੀ ਵਾਹਿ
ਸ੍ਰੀ ਵਾਹਿਗੁਰੂ।
ਇੱਥੇ ਗੁਰੂ ਨੇ ਆਪਣੀ ਮਾਇਆ ਵਰਤਾਈ, ਮਾਇਆ ਆਖਦੇ ਕੁਦਰਤ। ਗੁਰੂ ਦੀ ਨਜ਼ਰ ਭਾਵੇਂ ਕਈ ਇੱਥੇ ਵਿਚਾਰ ਵੀ ਕਰਦੇ ਇਹ ਸਾਖੀ ਗਲਤ ਹੈ ਜੀ, ਪਰ ਗਲਤ ਕੁਛ ਵੀ ਨਹੀਂ, ਗੁਰੂ ਦੀ ਮਾਇਆ। ਗੁਰੂ ਨੇ ਆਪ ਉਸ ਉਜਾੜ ਵਿੱਚ ਇੱਕ ਸ਼ਵ ਮੁਰਦਾ ਪਿਆ ਦਿਖਾਤਾ, ਸਿਖਾ ਤੇ ਮੁਰਦਾ ਪਿਆ, ਉੱਤੇ ਚਿੱਟਾ ਕੱਪੜਾ ਪਾਇਆ ਹੋਇਆ। ਭਾਵੇਂ ਤੁਸੀਂ ਸੋਚੋਗੇ ਵੀ ਜਿੱਥੇ ਮੁਰਦਾ ਪਿਆ ਉੱਥੇ ਬੰਦੇ ਵੀ ਜ਼ਰੂਰ ਹੋਣਗੇ, ਪਰ ਬੰਦੇ ਕੋਈ ਨਹੀਂ, ਮੁਰਦਾ ਐਵੇਂ ਪਿਆ। ਇਹ ਗੁਰੂ ਦੀ ਪ੍ਰਤੱਖ ਮਾਇਆ ਹੈ ਪਰਖਣ ਲਈ। ਸਤਿਗੁਰੂ ਜੀ ਹੁਣ ਇਹ ਪਰਖ ਕਰਨ ਲਈ ਗੁਰਸਿੱਖਾਂ ਨੂੰ ਕੁਛ ਬਚਨ ਆਖਦੇ ਹਨ।
ਕੇਤਕ ਕਾਸ਼ ਪਰੇ ਸਮੀਪਾ ਪਏ ਠੰਡ ਬੇਦੀ ਕੁਲ ਦੀਪਾ।
ਗੁਰੂ ਨਾਨਕ ਪਾਤਸ਼ਾਹ ਬੇਦੀ ਕੁਲ ਦੇ ਦੀਪਕ ਉਸ ਮੁਰਦੇ ਨੂੰ ਵੇਖ ਕੇ ਖੜੇ ਹੋ ਗਏ, ਜਿਸ ਮੁਰਦੇ ਨੂੰ ਕੋਈ ਵੇਖਣਾ ਨਹੀਂ ਚਾਹੁੰਦਾ, ਪਰ ਸਤਿਗੁਰੂ ਜੀ ਉਸ ਦੇ ਕੋਲ ਖੜੇ ਹੋ ਗਏ ਹਨ।
ਸਭ ਸਿੱਖ ਤਬ ਆਨ ਪਹੁੰਚੇ ਤਿਨੈ ਸੁਣਾਏ ਪਨੇ ਬਚੀ ਉੱਚੇ।
ਸਾਰੇ ਗੁਰਸਿੱਖ ਸਤਿਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਏ ਹਨ ਤੇ ਮਹਾਰਾਜ ਸਭ ਸਿੱਖਾਂ ਨੂੰ ਬਚਨ ਆਖਦੇ ਹਨ।
ਜੇ ਤੁਮ ਹਮਰੇ ਸਿੱਖ ਕਹਾਵੋ ਮਾਨੋ ਬਚਨ ਨਾ ਸਦਨ ਸਿਧਾਵੋ।
ਗੁਰੂ ਕੇ ਪਿਆਰਿਓ ਤੁਸੀਂ ਸਿੱਖ ਸਾਡੇ ਖਵਾਉਂਦੇ ਹੋ, ਸਾਡਾ ਇੱਕ ਬਚਨ ਮੰਨ ਲਵੋ, ਨਹੀਂ ਤਾਂ ਆਪਣੇ ਘਰਾਂ ਨੂੰ ਚੱਲ ਜਾਵੋ। ਗੁਰੂ ਕਾ ਬਚਨ ਮੰਨਣਾ ਹੀ ਗੁਰਸਿੱਖਾਂ ਲਈ ਪ੍ਰਤੱਖ ਪ੍ਰਮਾਣ ਹੈ। ਸਾਡਾ ਬਚਨ ਮੰਨੋ, ਨਹੀਂ ਤਾਂ ਆਪਣੇ ਘਰਾਂ ਨੂੰ ਜਾਵੋ।
ਪਰ ਉਹ ਸਿੜੀ ਪਰ ਸ਼ਬ ਇਹ ਖਾਵੋ, ਜੇ ਨਾ ਖਾਵੋ ਤੋ ਪਛਤਾਵੋ।
ਬਚਨ ਹੈ ਕਿ ਇਹ ਸ਼ਬ ਪਿਆ ਹੈ ਚਿਖਾ ਤੇ, ਇਹਨੂੰ ਖਾ ਲਵੋ, ਨਹੀਂ ਖਾਣ ਆਪਣੇ ਘਰਾਂ ਨੂੰ ਜਾਵੋ। ਮੁਰਦੇ ਨੂੰ ਕੌਣ ਖਾਵੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰਦੇ ਨੂੰ ਦੇਖਣਾ ਔਖਾ, ਹੱਥ ਲਾਣਾ ਔਖਾ, ਤੇ ਖਾਣਾ ਕੀ ਹੈ? ਮੁਰਦਾ ਮੁਰਦਾਰ, ਇੱਥੇ ਮੁਰਦਾਰ ਨਹੀਂ, ਗੁਰੂ ਦਾ ਹੁਕਮ ਹੈ ਕਿ ਹੁਕਮ ਨੂੰ ਖਾਵੋ। ਪਰ ਕਿਹੜਾ ਖਾਵੇ, ਜਿਹੜਾ ਖਾਵੇਗਾ ਉਹੀ ਪ੍ਰਵਾਨ ਹੋਵੇਗਾ।
ਜੇ ਮੈਂ ਖਾਵੋ ਤੋ ਪਛਤਾਵੋ,
ਜੇ ਨਹੀਂ ਖਾਵੋਗੇ ਤਾਂ ਪਛਤਾਵੋਗੇ।
ਸੁਣ ਬਿਸਮਾਦ ਭਏ ਮਨ ਮਾਈ, ਤੀਲ ਜਿਰਿਓ ਹਿਰਦੇ ਕਿਸ ਨਾਈ।
ਇਹ ਬਚਨ ਸੁਣ ਕੇ ਸਭਨਾ ਦੇ ਮਨਾਂ ਚੋਂ ਧੀਰਜ ਚਲਾ ਗਿਆ। ਸਾਰੇ ਗੁਰਸਿੱਖ ਬੜੇ ਹੈਰਾਨ ਹੋ ਰਹੇ ਹਨ।
ਕਿਤਕ ਸੰਗ ਤਜ ਪੂਰੀ ਸਿਧਾਰੇ, ਕਿਤਕ ਦੁਰੇ ਤਜ ਚਾਰ ਮਜਾਰੇ।
ਕਈ ਗੁਰਸਿੱਖ ਤਾਂ ਗੁਰੂ ਦਾ ਸੰਗ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ, ਆਪਣੀ ਪੂਰੀ ਆਪਣੇ ਨਗਰ ਨੂੰ ਜਾ ਰਹੇ ਹੈ, ਤੇ ਕਈ ਗੁਰਸਿੱਖ ਝਾੜ ਦੇ ਵਿੱਚ ਜਾ ਕੇ ਵੜ ਗਏ ਹਨ।
ਕਿਤਕ ਤਾਰ ਅਤਰੇ ਸਮੀਪਾ, ਤਿਲ ਪਿਕ ਕੇ ਬੇਦੀ ਕੁਲ ਦੀਪਾ।
ਕਈ ਪਿੱਛੇ ਹਟ ਗਏ ਹਨ ਤੇ ਕਈ ਗੁਰੂ ਦੇ ਕੋਲ ਹੀ ਖੜੇ ਹਨ। ਸਤਿਗੁਰੂ ਜੀ ਉਹਨਾਂ ਸਭਨਾਂ ਨੂੰ ਵੇਖ ਕੇ ਬਚਨ ਕਰਦੇ ਹਨ।
ਜੇ ਤੁਮ ਠਾਂਡੇ ਰੋਏ ਥਾਨਾ, ਸਭ ਕੋ ਖਾਓ ਬਿਲਮ ਕਰ ਹਨਾ।
ਗੁਰੂ ਦੇ ਪਿਆਰੋ, ਇੱਥੇ ਖੜਾ ਹੋਣਾ ਤੇ ਸਾਡਾ ਬਚਨ ਮੰਨੋ, ਇਸ ਮੁਰਦੇ ਨੂੰ ਖਾਵੋ।
ਨਾ ਤਜਾਓ ਸਦਨ ਕੋ ਤਾਈ, ਦੋ ਮੈਂ ਕਰੋ ਇੱਕ ਮਨ ਭਾਈ।
ਉਹਨਾਂ ਚੋਂ ਇੱਕ ਕੰਮ ਕਰੋ, ਜਾਂ ਤਾਂ ਆਪਣੇ ਘਰਾਂ ਨੂੰ ਜਾਵੋ, ਜਾਂ ਇਸ ਮੁਰਦੇ ਨੂੰ ਖਾਵੋ।
ਦਰਦ ਰਹੇ ਕੰਪਤ ਤਨ ਸਾਰੇ, ਹੱਥ ਬੰਨ ਕੇ ਬਚਨੀ ਉਚਾਰੇ।
ਗੁਰਸਿੱਖ ਡਰ ਰਹੇ ਹਨ, ਕੰਬਦੇ ਹਨ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਨ।
ਹਮ ਹੈ ਸਿੱਖ ਨਗਮ ਨੈ ਧਾਮੂ, ਮਾਰਿਓ ਕੁਤਕਾ ਸੁਣ ਸਿੱਖ ਨਾਮੂ।
ਫਿਰ ਆਖਦੇ ਵੀ ਅਸੀਂ ਤੁਹਾਡੇ ਸਿੱਖ ਹਾਂ। ਜਦੋਂ ਸਿੱਖ ਆਖਦੇ ਮਹਾਰਾਜ, ਫਿਰ ਕੁਤਕਾ ਉਹਨਾਂ ਦੀ ਲੱਖ ਤੇ ਮਾਰਦੇ ਹਨ ਤੇ ਗੁਰਸਿੱਖ ਫਿਰ ਦੌੜ ਜਾਂਦੇ ਹਨ।
ਕੁੱਟਣ ਹਮਰੇ ਸਿੱਖ ਕਹਾਵੋ, ਬਚਨ ਕਰਿਓ ਗੁਰ ਸੋਨੇ ਕਮਾਵੋ।
ਚੁਗਲ ਹੋ ਸਾਡੇ ਸਿੱਖ ਨਹੀਂ ਹੋ ਸਕਦੇ, ਸਿੱਖ ਬਣਨਾ ਹੈ ਸਾਡਾ ਬਚਨ ਕਮਾਵੋ, ਨਹੀਂ ਆਪਣੇ ਘਰਾਂ ਨੂੰ ਜਾਵੋ।
ਦੁਏਰਾ ਪੁਨ ਮਾਰਨ ਕੁੱਤਕੇ ਲਗੇ, ਭਾਗੇ ਸਭ ਕਰ ਤਰਾਸ।
ਧੰਨ ਗੁਰ ਨਾਨਕ ਪਾਤਸ਼ਾਹ ਫਿਰ ਗੁਰਸਿੱਖਾਂ ਨੂੰ ਕੁੱਤਕੇ ਮਾਰਦੇ, ਡਾਂਗ ਮਾਰਦੇ ਹਨ, ਸੋਟੀ ਮਾਰਦੇ, ਤੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਡਾਂਗ ਵੱਜਦੀ ਹੈ, ਸੋਟੀ ਵੱਜਦੀ ਹੈ, ਆਪਣੇ ਘਰਾਂ ਨੂੰ ਦੌੜ ਦੌੜ ਕੇ ਜਾ ਰਹੇ ਹਨ।
ਰਿਓ ਨਾ ਕੋ ਸੰਗ ਤਬ ਇੱਕ ਲੈਣਾ ਰਹਿ ਪਾਤ,
ਇੱਕ ਗੁਰਸਿੱਖ ਰਹਿ ਗਿਆ ਭਾਈ ਲੈਣਾ, ਬਾਕੀ ਸਾਰੇ ਹੀ ਚਲੇ ਗਏ, ਕੋਈ ਸਤਿਗੁਰ ਦੇ ਕੋਲ ਨਹੀਂ ਰਿਹਾ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਭਾਈ ਲਹਿਣਾ ਜੀ ਹੀ ਰਹਿ ਗਏ ਹਨ।
ਕਿਸੈ ਬਿਲੋਕਤ ਬਚਨੀ ਉਚਾਰਾ, ਕਿਉ ਤੂੰ ਠਾਂਡੋ ਤੂੰ ਨਹੀਂ ਸਿਧਾਰਾ।
ਸਤਿਗੁਰੂ ਜੀ ਭਾਈ ਲਹਿਣੇ ਨੂੰ ਵੇਖ ਕੇ ਬਚਨ ਕਰਦੇ, ਭਾਈ ਤੂੰ ਕਿਉ ਨੀ ਜਾ ਰਿਹਾ, ਤੂੰ ਵੀ ਆਪਣੇ ਘਰ ਨੂੰ ਜਾ, ਸਾਰੇ ਚਲੇ ਗਏ, ਤੂੰ ਵੀ ਜਾਓ।
ਜੇ ਸਿੱਖ ਬਚਨ ਮਾਨੋ ਮੁਰ, ਸਭ ਕੋ ਖਾਓ ਬਲੰਬ ਨਾ ਕਰ।
ਸਿੱਖ ਹੈ ਸਾਡਾ ਬਚਨ ਮਾਨ, ਜਾਂ ਤਾਂ ਘਰ ਨੂੰ ਜਾ, ਜਾਂ ਇਸ ਸ਼ਬ ਇਸ ਮੁਰਦੇ ਨੂੰ ਖਾਓ, ਨਹੀਂ ਤਾਂ ਇੱਕ ਬਚਨ ਮੰਨੋ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣੇ ਜੀ ਨੂੰ ਇਹ ਬਚਨ ਕਰਕੇ, ਭਾਈ ਲਹਿਣਾ ਜੀ ਇੱਕ ਬਚਨ ਮੰਨ ਲਓ, ਜਾਂ ਤਾਂ ਆਪਣੇ ਘਰ ਨੂੰ ਜਾਓ, ਜਾਂ ਇਸ ਮੁਰਦੇ ਨੂੰ ਖਾਓ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨਿਆ ਭਾਈ ਲਹਿਣਾ ਜੀ ਨੇ, ਹੁਕਮ ਮੰਨਿਆ, ਹੋਵੇ ਪ੍ਰਵਾਨ, ਪ੍ਰਵਾਨ ਹੋ ਗਏ, ਆਪ ਗੁਰੂ ਦੇ ਸਰੂਪ ਬਣ ਗਏ। ਪਰ ਉਹ ਬਚਨ ਭਾਈ ਲਹਿਣਾ ਜੀ ਕਿਵੇਂ ਮੰਨਣਗੇ ਤੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਆਪਣੀ ਕਲਾ ਵਰਤਾਉਣਗੇ, ਇਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਅੱਖਰਵਾਦ ਕਾਰਡ ਭੁੱਲ ਚੁੱਕ ਮੁਆਫ ਕਰਨੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਵਿਨਾਸ਼ੀ ਅਗਨਾਥ,
ਪੂਰਨ ਹੈ ਸਰਬ ਮੈਂ
ਦੁਖ ਭੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ
ਹੈ ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ
ਜਾ ਕੇ ਸਦਾ ਵਿਵੇਕ,
ਅਪਰੰਪਰ ਹਰ ਹਰੇ
ਹੈ ਵੀ ਉਹ ਨਾਰ,
ਸੰਤ ਹੈ ਕੈ ਸਦਾ ਸੰਗ
ਨਿਦਾਰਾਦਾਰ,
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾ
ਰਾਖੋ ਹੀ ਐ ਪਰੋਏ,
ਪ੍ਰਭ ਸ਼ਰਨਾਗਤੀ
ਕਿਰਪਾ ਨਿਧ ਦਿਆਲ,
ਅਖਰ ਹਰ ਮਨ ਵਸਤ
ਨਾਨਕ ਹੋਤ ਨਿਆਲ,
ਨਾਮ ਜਹਾਜ ਹੈ
ਸੁਤਰੇ ਪਾਰ,
ਜੋ ਸ਼ਰਦਾ ਕਰ ਸੇਵ ਦੇ
ਗੁਰ ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ ਹੈ
ਵਾਹਿਗੁਰੂ
ਸੁਤਰੇ ਪਾਰ,
ਜੋ ਸ਼ਰਦਾ ਕਰ ਸੇਵ ਦੇ
ਗੁਰ ਪਾਰੇ
ਉਤਾਰਨ,
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।